गुरु प्यारी सत्संग जी जुगो जुगो टल तन तन साहिब श्री गुरु ग्रंथ साहब जी की गोद विच बैठे हो निग मन रहे हो सुगुरु प्यारी सत्संग जी आओ गुरु चरणा दे नाल मन करके संबंध जोड़िए मन करके गुरु चरणा दे नाल हाजरियां लवाइए हाजरियां लवाउंदे होया गज के बोलना जी वाहिगुरु जी का खालसा वाहेगुरु जी की फतेह। गुरु रूप प्यारी सतसंगत वडभागे हाँ करमां वाले हाँ जिन्हां नूं इहो जिहा सोहना ते सुहावा समां प्राप्त हुंदा है जिस समय दे अंदर आपां मनुख शरीर विच बैठे हुए हां धन धन साहिब श्री गुरु ग्रंथ साहिब दे चरणां विच बैठदे हाँ गुरु चरणां दे विचों जीवन की सीध लैंदे हां क्योंकि विचार करिए जीवन की सिद्ध केवल तो केवल जो ये मन मनुख जन्म च पहुँचता है मनुख शरीर में आता है फिर इन गुरु चरणों में बैठने का मौका मिलता है और उस समय के अंदर ही अपने आप की पहचान कर सकता है असल च मैं कौन हाँ क्योंकि वडभागे हाँ कर्मों वाले हाँ इन्नी सुंदर दात मिली है क्योंकि असल च पहचान मन की करनी ध्यान करिए मन की विचार ऐसी बनानी है कि कोई गुरसिख सज्जन तुरिया जा रहा है सवेर का टाइम से कुत्ते घुमाउन डिया जो कुत्ते घुमाउन डिया अच्छे रस्सी फड़ी हुई सी जा रहा है कोई गुरसिख प्यारे सज्जन से गुरु घर के प्रेमी तो उन्होंने उन्होंने छेड़िया कहते भाई साहब कुत्ता तो अगों बड़े प्यार कहता कहता भाई साहब कुत्ता नहीं मैं कुत्ता नहीं है ये मेरा कुत्ता है मैं कुत्ता नहीं है ये मेरा कुत्ता है तो विचार करना जदों उन्हें क्या है मेरा कुत्ता है मैं कुत्ता नहीं है इदा ही आप जी ने देखा होना कभी जो आप किसी डॉक्टर को जाने वैद को जाने हॉस्पिटल जाने तो उत्थे जाके असी की कहने मेरा शरीर ठीक नहीं है मेरा शरीर ठीक नहीं है मेरी बांह दर्द करती है मेरी लत दर्द करती है मेरा शरीर ठीक नहीं है बुखार हो गया है ध्यान करना उस मन में विचार आनी चाहिए है कि मेरा शरीर ठीक नहीं है पर मैं शरीर नहीं है मैं शरीर नहीं है हुण उस वेले मन में एक होर सवाल पैदा होना चाहिए है कि ये कुत्ता मेरा है मैं कुत्ता नहीं है शरीर मेरा है पर मैं शरीर नहीं है तो फिर मन च सवाल पैदा हो गया भी फिर मैं कौन है मन च सवाल पैदा हो जाना चाहिए है तो फिर मैं कौन आ जो मन में सवाल पैदा होया मैं कौन आ बड़िया पूछया भी मैं कौन आ हूँ अग्ञानी बंदा की दसेगा तू कौन आ अग्ञानी की कहता अगू किसी ने पूछा भाई साहब ये मेरा शरीर मेरा है पर मैं शरीर नहीं हाँ तो मैं कौन आ कहना तू पागल जो कह मैं कौन है तू कौन आ तू नत्था सिंह वो नत्था सिंह के शरीर का ना है शरीर नत्था सिंह है मैं नत्था सिंह थोड़ी है पर हूँ अग्ञानी है नहीं समझा सकता फिर चा चढ़िया भी किसी ना किसी ने तो पूछिए भी मैं कौन है तुर पिया कित गुरु घर में आया धन गुरु ग्रंथ साहब के चरणों के अंदर नमस्कार की जो नमस्कार की तो धन गुरु ग्रंथ साहब जी इस मन में कह लगे मना की पूछना है तो मन ही मन सोचन दिया सी मैं कौन आ तो उन्ने चिर कीर्तन करने वाले ने शब्द लाता कहते मन तू जोत स्वरूप है अपना मूल पछाण कहते मना तू तो जोत स्वरूप है मन नू जवाब मिल गया उस दिन तो बाद मन ने गुरु का दर ही नहीं छड़िया भी मैंने तो गुरु को सोची आई है कि मैं कौन है मैं तो बड़े नू पुछदा रहा मैं कौन है कहते तू तो पागल है विचार करनी है विचार करनी है ते विचार उदों होनी है जो साड़ी मन बिरती जिहड़ी है धन धन साहिब श्री गुरु ग्रंथ साहिब दे चरणां नाल संबंध जोड़ लेगी संबंध उदों जोड़ेगी मन बिरती साड़ी जो साड़ा संसार दे धंदियां नालों रजेवां जिहड़ा है परां हो जाएगा इसी तरह ही अज आपां यही गल तोर बैठे हाँ कि मैं कौन हाँ मैं शरीर नहीं है तो विचार करनी है ਆ ਹੁਣੇ ਹੀ ਪਰਸੋਂ ਆਪਾਂ ਸਾਰਿਆਂ ਨੇ ਭਗਤ ਰਵਿਦਾਸ ਜੀ ਦਾ ਆਗਮਨ ਦਿਹਾੜਾ ਮਨਾਇਆ ਤੇ ਗੁਰੂ ਨੂੰ ਪਿਆਰੀ ਸਤਸੰਗਤ ਜੀ ਉਹ ਮਨ ਦੀ ਐਸੀ ਵਿਚਾਰ ਲਿਆਈਏ ਕਿ ਗੁਰੂ ਰਵਿਦਾਸ ਜੀ ਨੇ ਵੀ ਇਹੋ ਜਿਹੀਆਂ ਗੱਲਾਂ ਕੁਝ ਕਹੀਆਂ। ਭਗਤ ਰਵਿਦਾਸ ਜੀ ਕੀ ਕਹਿਣ ਲੱਗੇ, ਕਹਿੰਦੇ ਚਮਰਟਾ ਗਾਂਠ ਨਾ ਜਾਣੀ, ਚਮਰਟਾ ਗਾਂਠ ਨਾ ਜਾਣੀ। ਹੁਣ ਸਾਰੇ ਲੋਕ ਕਹਿੰਦੇ ਨੇ ਕਿ ਭਗਤ ਰਵਿਦਾਸ ਜੀ ਜਿਹੜੇ ਨੇ ਉਹ ਚਮਾਰ ਜਾਤ ਦੇ। ਹੁਣ ਜਿਹੜਾ ਜਿੱਦਾਂ ਦੀ ਜਾਤ ਰੱਖਦਾ ਉਹਨੂੰ ਉਹਦੇ ਬਾਰੇ ਨੌਲੇਜ ਹੁੰਦੀ, ਪਰ ਧਿਆਨ ਕਰਨਾ ਕਿ ਭਗਤ ਰਵਿਦਾਸ ਜੀ ਨੇ ਇਸ ਜਾਤ ਦੀ ਗੱਲਬਾਤ ਹੀ ਕੋਈ ਨਹੀਂ ਕੀਤੀ। ਉਹ ਕਹਿੰਦੇ ਚਮਰਟਾ ਗਾਂਠ ਨਾ ਜਾਣੀ, ਕਹਿੰਦੇ ਵੀ ਲੋਕ ਭਾਵੇਂ ਮੈਨੂੰ ਚਮਾਰ ਕਹਿੰਦੇ ਪਰ ਜੱਗ ਵਾਲਿਓ ਸੁਣ ਲਓ, ਕਹਿੰਦੇ ਮੈਨੂੰ ਤਾਂ ਜੁੱਤੀ ਗੰਢਣੀ ਆਉਂਦੀ ਨਹੀਂ। ਗਾਂਠ ਨਾ ਜਾ ਨਹੀਂ, ਕਹਿੰਦੇ ਮੈਨੂੰ ਤਾਂ ਗੰਢ ਲਾਉਣੀ ਆਉਂਦੀ ਨਹੀਂ, ਮੈਨੂੰ ਤਾਂ ਜੁੱਤੀ ਗੰਢਣੀ ਆਉਂਦੀ ਨਹੀਂ, ਲੋਕ ਮੈਨੂੰ ਚਮਾਰ ਕਹੀ ਜਾਂਦੇ ਨੇ। ਕਹਿੰਦੇ ਮੈਂ ਕਿੱਦਾਂ ਚਮਾਰਿਆ, ਮੈਨੂੰ ਤਾਂ ਗੰਢਣਾ ਹੀ ਨਹੀਂ ਆਉਂਦਾ ਕੁਛ ਵੀ। ਕਿਸੇ ਨੇ ਪੁੱਛਿਆ ਤੁਹਾਨੂੰ ਗੰਢਣਾ ਹੀ ਨਹੀਂ ਆਉਂਦਾ, ਕਹਿੰਦੇ ਨਹੀਂ ਮੈਨੂੰ ਨਹੀਂ ਆਉਂਦਾ। ਕਹਿੰਦੇ ਹੈ, ਕਹਿੰਦੇ ਲੋਕ ਗੱਠਾਵੇ ਪਨਹੀ, ਪਨਹੀ ਜੁੱਤੀ ਨੂੰ ਕਹਿੰਦੇ ਆ। ਉਹ ਕਹਿੰਦੇ ਆ ਜਿਹੜੇ ਵੱਡੇ ਵੱਡੇ ਲੋਕ ਨੇ, ਉੱਚੀਆਂ ਜਾਤਾਂ ਦੇ ਲੋਕ ਨੇ, ਜਿਹੜੇ ਮੈਨੂੰ ਗਰੀਬ ਕਹਿਣ ਡਏ ਨੇ, ਕਹਿੰਦੇ ਮੈਨੂੰ ਤਾਂ ਗਰੀਬ ਨੂੰ ਜੁੱਤੀ ਗੰਢਣੀ ਆਉਂਦੀ ਨਹੀਂ। ਫਿਰ ਕਹਿੰਦਾ ਅਸਲੀ ਚਮਾਰ ਤੇ ਇਹ ਨੇ ਜਿਹੜੇ ਜੁੱਤੀਆਂ ਗੰਢਦੇ ਨੇ, ਇਸ ਲਈ ਚਮਾਰ ਤਾਂ ਇਹ ਨੇ ਜਿਹੜੇ ਜੁੱਤੀਆਂ ਗੰਢਦੇ ਨੇ। ਜੁੱਤੀਆਂ ਗੰਢਣ ਵਾਲਾ ਹੀ ਚਮਾਰ ਆ। ਤੇ ਉਹ ਕੀ ਕਹਿਣ ਲੱਗੇ, ਕਹਿੰਦੇ ਧਿਆਨ ਕਰਨਾ ਮਨਾ। ਹੁਣ ਦੇਖੋ ਨਾ, ਇੱਕ ਸਰੀਰ ਜੁੱਤੀ ਪਾਉਂਦਾ ਹੈ ਪਰ ਕੁਝ ਸਮੇਂ ਲਈ ਜੁੱਤੀ ਨਾਲ ਸੰਬੰਧ ਆ। ਠੀਕ, ਜੁੱਤੀ ਪਾਉਂਦਾ ਹੈ, ਜਦੋਂ ਜੁੱਤੀ ਪਾਉਂਦਾ ਹੈ ਨਾ ਤਾਂ ਉਹਨੂੰ ਪਤਾ ਜੁੱਤੀ ਪਾਉਣੀ ਹੈ ਤੇ ਕੀ ਚਾਹੁੰਦਾ। ਕਹਿੰਦਾ ਹੁਣ ਮੈਂ ਜੁੱਤੀ ਲਈ ਆ ਤੇ ਹਰ ਬੰਦਾ ਚਾਹੁੰਦਾ ਵੀ ਜੁੱਤੀ ਦੀ ਉਮਰ ਲੰਬੀ ਹੋਵੇ, ਐਵੇਂ ਨਾ ਕਿਤੇ ਵਾਰ ਵਾਰ ਪੈਸੇ ਖਰਚਣੇ ਪੈਣ। ਉਹ ਕਦੀ ਕਿਸੇ ਕੋਲ ਗੰਢਾਉਂਦਾ, ਕਦੀ ਕਿਸੇ ਕੋਲ ਗੰਢਾਉਂਦਾ, ਮੇਰੀ ਜੁੱਤੀ ਗੰਢ ਦਿਓ। ਕਹਿੰਦਾ ਕਿਉਂਕਿ ਜ਼ਿਆਦਾ ਦੇਰ ਹੰਢ ਜੂਗੀ, ਜ਼ਿਆਦਾ ਦੇਰ ਪੈ ਜੂਗੀ। ਤੇ ਭਗਤ ਰਵਿਦਾਸ ਜੀ ਵੀ ਕਹਿਣ ਲੱਗੇ, ਕਹਿੰਦਾ ਇਹ ਮੈਨੂੰ ਚਮਾਰ ਦੱਸਦੇ ਫਿਰਦੇ ਨੇ। ਕਹਿੰਦੇ ਜਿੱਦਾਂ ਸਰੀਰ ਜੁੱਤੀ ਪਾਉਂਦਾ ਹੈ, ਉੱਦਾਂ ਮਨ ਨੇ ਸਰੀਰ ਜੁੱਤੀ ਪਾਈ ਹੈ। ਸਰੀਰ ਜੁੱਤੀ ਇਹ ਮਨ ਨੇ ਪਈ। ਕਹਿੰਦਾ ਜਿਹੜੇ ਉੱਚੀਆਂ ਜਾਤਾਂ ਵਾਲੇ ਦੱਸਣ ਡਿਆ ਨੇ ਆਪਣੇ ਆਪ ਨੂੰ, ਕਹਿੰਦੇ ਮੈਨੂੰ ਤਾਂ ਜੁੱਤੀ ਗੰਢਣੀ ਆਉਂਦੀ ਨਹੀਂ। ਕਹਿੰਦੇ ਇਹ ਸਰੀਰਕ ਰੂਪੀ ਜੁੱਤੀ ਗੰਢਾਉਂਦੇ ਫਿਰਦੇ ਨੇ, ਥਾਂ ਥਾਂ 'ਤੇ ਜਾ ਕੇ ਇਹਨੂੰ ਚੰਗੇ ਚੰਗੇ ਰੋਟੀ ਚੰਗੇ ਪੁਸ਼ਾਕਾਂ ਪਾਉਂਦੇ ਨੇ ਤਾਂ ਕਿ ਸਾਡੀ ਉਮਰ ਲੰਬੀ ਹੋ ਜਾਵੇ, ਜ਼ਿਆਦਾ ਦੇਰ ਸਰੀਰ ਕੋਲ ਰਹੇ, ਜੁੱਤੀ ਜ਼ਿਆਦਾ ਦੇਰ ਕੋਲ ਰਹੇ। ਅਤੇ ਗੁਰੂ ਰਵਿਦਾਸ ਜੀ ਵੀ ਕਹਿੰਦੇ, ਕਹਿੰਦੇ ਇਹ ਤਾਂ ਇਸ ਸਰੀਰ ਨੂੰ ਹੀ ਸਵਾਰਦੇ ਫਿਰਦੇ ਨੇ ਵੀ ਜ਼ਿਆਦਾ ਦੇਰ ਕੋਲ ਰਹੇ, ਜੁੱਤੀ ਜ਼ਿਆਦਾ ਹੰਡ ਜਾਏ, ਸਰੀਰ ਜ਼ਿਆਦਾ ਹੰਡ ਜਾਏ। ਨਹੀਂ ਨਾ ਗੌਰ ਕੀਤੀ। ਹੁਣ ਇੱਥੇ ਉਹ ਕਹਿੰਦੇ ਨੇ ਮੈਨੂੰ ਜੁੱਤੀ ਗੰਢਣੀ ਆਉਂਦੀ ਨਹੀਂ, ਇਹਦਾ ਮਤਲਬ ਫਿਰ ਉਹਨਾਂ ਨੇ ਇਸ ਜਾਤ ਦੀ ਗੱਲ ਨਹੀਂ ਕੀਤੀ, ਇਹ ਜਾਤਾਂ ਪਾਤਾਂ ਦੀ ਗੱਲ ਨਹੀਂ ਕੀਤੀ। ਗੁਰੂ ਰਵਿਦਾਸ ਜੀ ਨੇ ਜਾਤਾਂ ਪਾਤਾਂ ਤੋਂ ਉੱਚੇ ਹੋ ਕੇ ਗੱਲ ਕੋਈ ਕੀਤੀ ਹੈ। ਜਿਵੇਂ ਭਗਤ ਰਵਿਦਾਸ ਜੀ ਨੇ ਇੱਕ ਜਗ੍ਹਾ 'ਤੇ ਕਿਹਾ, ਜਾਤੀ ਹੋਛਾ ਪਾਤੀ ਹੋਛਾ, ਹੋਛਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵਨਾ ਕਿੰਨੀ। ਕਹੇ ਰਵਿਦਾਸ ਚਮਾਰਾ। ਦੇਖੋ ਕੀ ਕਿਹਾ ਰਵਿਦਾਸ ਜੀ ਨੇ, ਕਹਿਣ ਲੱਗੇ, ਕਹਿਣ ਲੱਗੇ ਜਾਤੀ ਹੋਛਾ। ਕਹਿੰਦੇ ਜਾਤ ਕਿਸੇ ਕੰਮ ਦੀ ਨਹੀਂ ਹੈ। ਹੋਛਾ ਕਿਹਨੂੰ ਕਹਿੰਦੇ, ਜਿਹੜੀ ਚੀਜ਼ ਕਿਸੇ ਕੰਮ ਦੀ ਨਹੀਂ ਹੁੰਦੀ। ਕੋਈ ਬੰਦਾ ਐਵੇਂ ਬੋਲੀ ਜਾਣ ਡਿਆ ਸੀ, ਐਵੇਂ ਜਿਹੜੀ ਗੱਲ ਕਿਸੇ ਦੇ ਕੰਮ ਦੀ ਨਹੀਂ ਸੀ, ਅਤੇ ਕਿਸੇ ਨੇ ਕਿਹਾ ਭਾਈ ਸਾਹਿਬ ਉਹ ਕੀ ਬੋਲਣ ਡਿਆ, ਉਹ ਹੋਛਾ ਆਦਮੀ ਹੈ, ਛੱਡ ਪਰਾਂ ਜੋ ਬੋਲਣ ਡਿਆ ਉਹ ਕਿਸੇ ਸਾਡੇ ਗੱਲ ਕੰਮ ਦੀ ਨਹੀਂ ਹੈ, ਹੋਛਾ ਹੈ, ਉਹਨੂੰ ਹੋਛਾ ਕਹਿੰਦੇ। ਹੁਣ ਦੱਸੋ, ਭਗਤ ਰਵਿਦਾਸ ਜੀ ਸਾਨੂੰ ਕਹਿਣ ਡਏ ਜਾਤ ਕਿਸੇ ਕੰਮ ਦੀ ਨਹੀਂ ਹੈ ਅਤੇ ਆਪਣੀ ਜਾਤ ਲਿਖਣ ਡਏ, ਕਦੀ ਹੋ ਸਕਦਾ? ਜਿਹੜੇ ਖੁਦ ਕਹਿਣ ਵੀ ਜਾਤ ਕਿਸੇ ਕੰਮ ਦੀ ਨਹੀਂ ਹੈ, ਉਹ ਆਪਣੀ ਜਾਤ ਨੂੰ ਸੰਬੋਧਨ ਕਿੱਦਾਂ ਕਰਨਗੇ ਬਈ? ਕਹਿੰਦੇ ਜਾਤੀ ਹੋਛਾ, ਜਾਤ ਕਿਸੇ ਕੰਮ ਦੀ ਨਹੀਂ ਹੈ, ਪਾਤੀ ਹੋਛਾ। ਕਹਿੰਦੇ ਮਨਾ, ਇਸ ਸਰੀਰ ਵਿੱਚ ਬੈਠਾ ਜਿਹੜੀਆਂ ਇੱਜ਼ਤ ਬਣਾਉਂਦਾ ਫਿਰਦਾ ਨਾ ਸੰਸਾਰ ਦੇ, ਕਹਿੰਦਾ ਇਹ ਇੱਜ਼ਤ ਵੀ ਕਿਸੇ ਕੰਮ ਦੀ ਨਹੀਂ ਹੈ। ਹੈਗੀ ਕੰਮ ਦੀ? ਜੇ ਕੋਈ ਬੰਦਾ ਇੱਜ਼ਤ ਬਣਾ ਲਵੇ ਵੀ ਧਨ ਦੌਲਤ ਬੜਾ ਇਕੱਠਾ ਕੀਤਾ, ਸ਼ਹਿਰ 'ਚ ਮੇਰਾ ਨਾਂ ਆ, ਉਹ ਗੁਰੂ ਰੂਪ ਪਿਆਰੀ ਸਾਧ ਸਿੰਘ ਜੋ ਸ਼ਹਿਰ 'ਚ ਹੀ ਨਾਂ ਆ ਪਰ ਦਰਗਾਹ 'ਚ ਨਾਂ ਤਾਂ ਨਹੀਂ ਹੈ ਨਾ, ਉੱਥੇ ਨਹੀਂ ਹੈ ਨਾ। ਇਹਨੂੰ ਕਹਿੰਦੇ ਜਾਤੀ ਹੋਛਾ ਪਾਤੀ ਹੋਛਾ, ਹੋਛਾ ਜਨਮ ਹਮਾਰਾ ਜਨਮ ਕੀ ਹੈ? ਜਿਹੜਾ ਸਮਾਂ ਅਸੀਂ ਕਿਸੇ ਇੱਕ ਸਰੀਰ 'ਚ ਗੁਜ਼ਾਰਦੇ ਹਾਂ ਉਹਨੂੰ ਜਨਮ ਕਹਿੰਦੇ ਹਾਂ। ਕਹਿੰਦਾ ਕੁੱਤੇ ਦਾ ਜਨਮ ਹੈ, ਇਹਦਾ ਮਤਲਬ ਕੁੱਤੇ ਦੇ ਸਰੀਰ ਦੇ ਅੰਦਰ ਜਿਹੜਾ ਸਮਾਂ ਗੁਜ਼ਾਰਿਆ ਉਹ ਕੁੱਤੇ ਦਾ ਜਨਮ ਹੈ। ਹੁਣ ਆਪਾਂ ਕੀ ਕਹਿੰਦੇ ਹਾਂ, ਬਈ ਮਨੁੱਖ ਦਾ ਜਨਮ ਮਿਲ ਗਿਆ, ਇਹਦਾ ਮਤਲਬ ਮਨੁੱਖ ਦੇ ਸਰੀਰ 'ਚ ਸਮਾਂ ਗੁਜ਼ਾਰਨ ਲਈ ਮਿਲ ਗਿਆ। ਅਤੇ ਗੁਰੂ ਜੀ ਕਹਿਣ ਲੱਗੇ ਹੋਸ਼ਾ ਜਨਮ ਹਮਾਰਾ, ਕਹਿੰਦੇ ਇਸ ਸਰੀਰ ਵਿੱਚ ਜਨਮ ਗੁਜ਼ਾਰਿਆ ਵੀ ਜੇ ਉਸ ਪਰਮਾਤਮਾ ਵੱਲ ਧਿਆਨ ਨਹੀਂ ਲੱਗਾ ਤਾਂ ਕਹਿੰਦੇ ਵੀ ਕਿਸੇ ਕੰਮ ਦਾ ਨਹੀਂ ਹੈ। ਫਿਰ ਕੀ ਕਹਿਣ ਲੱਗੇ, ਕਹਿੰਦੇ ਰਾਜਾ ਰਾਮ ਕੀ ਸੇਵਨਾ ਕੀਤੀ। ਹੁਣ ਆਪਾਂ ਰਾਜਾ ਰਾਮ ਇਕੱਠਾ ਹੀ ਪੜ੍ਹਦੇ ਨੇ, ਰਾਜਾ ਰਾਮ ਕੀ ਸੇਵਨਾ ਕੀਤੀ, ਉਹ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਉਹ ਪਰਮਾਤਮਾ ਜਿਹੜਾ ਉਹ ਰਾਮ ਆ ਪਰ ਉਹ ਰਾਜਾ ਨਹੀਂ ਹੈ, ਪਰਮਾਤਮਾ ਰਾਮ ਆ ਰਾਜਾ ਨਹੀਂ ਹੈ। ਕਹਿੰਦੇ ਕਿਉਂ? ਰਾਜਾ ਕਿਹਨੂੰ ਕਹਿੰਦੇ ਨੇ? ਜਿਹਨੂੰ ਕੁਝ ਸਮਾਂ ਮਿਲੇ ਜਿਹਦੇ ਵਿੱਚ ਉਹ ਕੋਈ ਕਮਾਈ ਕਰ ਸਕਦਾ, ਆਪਣਾ ਰਾਜ ਚਲਾ ਸਕਦਾ, ਆਪਣੇ ਆਪ ਦੀ ਚਲਾ ਸਕਦਾ, ਕੁਝ ਧਨ ਇਕੱਠਾ ਕਰ ਸਕਦਾ, ਕਿਸੇ ਲਈ ਕੁਝ ਬਣਾ ਸਕਦਾ, ਆਪਣੇ ਲਈ ਕੁਝ ਬਣਾ ਸਕਦਾ, ਉਸ ਸਮੇਂ ਨੂੰ ਰਾਜਾ ਕਹਿੰਦੇ। ਅਤੇ ਗੁਰੂ ਜੀ ਇਸ ਮਨ ਨੂੰ ਰਾਜਾ ਕਹਿੰਦੇ, ਕਹਿੰਦੇ ਜਿਹੜਾ ਜੀਵਨ ਤੈਨੂੰ ਮਨੁੱਖ ਦੇ ਸੀ 'ਚ ਗੁਜ਼ਾਰਨ ਲਈ ਮਿਲਿਆ ਨਾ, ਇਹ ਰਾਜਾ ਆ। ਇਸ ਸਮੇਂ ਦੇ ਅੰਦਰ ਤੈਨੂੰ ਆਪਣੇ ਆਪ ਦੇ ਅੰਦਰ ਕਮਾਈ ਕਰਕੇ ਪਰਮਾਤਮਾ ਦੇ ਚਰਨਾਂ 'ਚ ਪਹੁੰਚਣ ਲਈ ਸਮਾਂ ਮਿਲਿਆ, ਇਹ ਰਾਜ ਆ, ਇਹ ਰਾਜਾ ਆ, ਇਹ ਸਮਾਂ ਰਾਜੇ ਦਾ ਆ। ਰਾਜਾ ਰਾਮ ਕੀ ਸੇਵਨਾ ਕਿੰਨੀ? ਗੁਰੂ ਜੀ ਕਹਿੰਦੇ ਮਨਾ, ਉਹ ਇਸ ਸਰੀਰ ਵਿੱਚ ਬੈਠਿਆਂ ਵੀ ਤੂੰ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ। ਅਤੇ ਫਿਰ ਕੌਣ ਆ? ਕਹੇ ਰਵਿਦਾਸ। ਕਹਿੰਦੇ ਰਵਿਦਾਸ ਜੀ ਭਗਤ ਜੀ ਕਹਿ ਰਹੇ ਨੇ, ਫਿਰ ਤੂੰ ਕੌਣ ਆ? ਕਹਿੰਦੇ ਚਮਾਰਾ। ਚਮਾਰਾ ਦਾ ਮਤਲਬ ਕੀ ਆ? ਕਿ ਤੂੰ ਚੰਮ ਹੀ ਸਵਾਰਦਾ ਰਿਹਾ, ਸਰੀਰ ਮਗਰ ਲੱਗਾ ਰਿਹਾ, ਜਿਹੜਾ ਚੰਮ ਸਵਾਰੇ ਉਹ ਚਮਾਰ ਹੁੰਦਾ। ਕਹਿੰਦੇ ਮਨਾ, ਫਿਰ ਤੂੰ ਚਮਾਰ ਆ, ਤੂੰ ਸਰੀਰ ਨੂੰ ਹੀ ਸਵਾਰਦਾ ਰਿਹਾ, ਆਪਣੇ ਆਪ ਨੂੰ ਨਹੀਂ ਸਵਾਰਿਆ, ਭਗਤੀ ਨਹੀਂ ਕੀਤੀ, ਗੌਰ ਨਹੀਂ ਕੀਤੀ। ਆਪਾਂ ਕਿਉਂ ਨਹੀਂ ਕੀਤੀ? ਕਿਉਂਕਿ ਜਦੋਂ ਅਸੀਂ ਗੁਰਬਾਣੀ ਪੜ੍ਹਨ ਲੱਗੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ, ਤੇ ਸਾਡੇ ਜਿਹੜੀ ਮਨ ਦੀ ਤਾਂਘ ਆ, ਮਨ ਦੀ ਖਿੱਚ ਆ, ਉਹ ਖਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਨਹੀਂ ਜੁੜੀ, ਉਹ ਖਿੱਚ ਸੰਸਾਰ ਦੇ ਮੋਹ ਮਾਇਆ ਨਾਲ ਜੁੜੀ ਹੈ, ਸੰਸਾਰ ਦੇ ਧੰਦਿਆਂ ਨਾਲ ਜੁੜੀ ਆ, ਸੰਸਾਰ ਦੀ ਸੰਸਾਰੀ ਸੁੱਖਾਂ ਨਾਲ ਜੁੜ ਗਈ ਹੈ। ਤੇ ਸੰਸਾਰ 'ਤੇ ਕਿਤੇ ਸੁੱਖ ਹੀ ਨਹੀਂ, ਕਿਤੇ ਸੁੱਖ ਨਹੀਂ। ਗੁਰੂ ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਸੁੱਖ ਲੈਣਾ ਹੈ, ਕਹਿੰਦੇ ਕਿੱਥੇ ਮਿਲਦਾ? ਤੇ ਗੁਰੂ ਜੀ ਕਹਿਣ ਲੱਗੇ, ਜਾਓ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਕਹਿੰਦੇ ਜਿਹੜਾ ਹਮੇਸ਼ਾ ਹੀ ਸੁਖੀ ਰਹਿਣਾ ਚਾਹੁੰਦਾ, ਕਹਿੰਦਾ ਪਰਮਾਤਮਾ ਦੀ ਸ਼ਰਨ 'ਚ ਆ ਜਾਏ। ਅਤੇ ਪਰਮਾਤਮਾ ਦੀ ਸ਼ਰਨ ਕਿੱਥੇ ਆ? ਉਹਦਾ ਨਾਮ ਸਿਮਰਨ ਕਰ ਲਏ, ਦਸਵੇਂ ਦੁਆਰ 'ਚ ਆ ਜਾਏ, ਹਮੇਸ਼ਾ ਸੁਖੀ ਰਹੂਗਾ। ਸੁੱਖ ਕੀ ਹੈ? ਸੁੱਖ ਕੀ ਚੀਜ਼ ਆ? ਸੁੱਖ ਵੀ ਕਈ ਪ੍ਰਕਾਰ ਦੇ ਨੇ। ਗੁਰੂ ਜੀ ਨੇ ਇੱਕ ਸੁੱਖ ਨੂੰ ਦੁੱਖ ਨਾਲ ਤੋਲ ਦਿੱਤਾ, ਇੱਕ ਸੁੱਖ ਨੂੰ ਦੁੱਖ ਨਾਲ ਤੋਲ ਦਿੱਤਾ। ਪੜ੍ਹੋ ਬਾਣੀ 'ਚ, ਦੁੱਖ ਸੁੱਖ ਸਮਗਰ ਜਾਣੇ, ਦੇਖਿਆ ਇੱਥੇ ਸੁੱਖ ਨੂੰ ਦੁੱਖ ਨੂੰ ਬਰਾਬਰ ਤੋਲ ਦਿੱਤਾ। ਕਹਿੰਦੇ ਦੁੱਖ ਸੁੱਖ ਸਮਗਰ ਜਾਣੇ, ਬਰਾਬਰ ਜਾਣੇ। ਉੱਥੇ ਗੁਰੂ ਜੀ ਕਹਿੰਦੇ ਨੇ ਕਿ ਦੁੱਖ ਅਤੇ ਸੁੱਖ ਬਰਾਬਰ ਆ, ਇੱਥੇ ਗੁਰੂ ਜੀ ਕਹਿਣ ਦਿੰਦੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਇੱਥੇ ਸੁੱਖ ਦੇ ਨਾਲ ਦੁੱਖ ਲਿਖਿਆ ਹੀ ਨਹੀਂ, ਹੈ ਨਾ? ਗੱਲਾਂ ਗੌਰ ਕਰਨ ਵਾਲੀਆਂ। ਬੜਾ ਆਨੰਦ ਹੈ ਬਾਣੀ ਦੇ ਅੰਦਰ, ਬਹੁਤ ਆਨੰਦ ਆ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਉੱਥੇ ਦੁੱਖ ਅਤੇ ਸੁੱਖ ਮੈਂ ਕਿਹੜਾ ਜੋੜਿਆ? ਕਹਿੰਦੇ ਸੰਸਾਰੀ ਦੁੱਖ ਜਿਹੜੇ ਨੇ ਨਾ ਅਤੇ ਸੰਸਾਰੀ ਸੁੱਖ, ਕਹਿੰਦੇ ਇੱਕੋ ਜਿਹੇ ਨੇ, ਇੱਕੋ ਜਿਹੇ ਨੇ। ਅਤੇ ਕਹਿੰਦੇ ਆਹ ਸੁੱਖ ਕਿਹੜਾ ਜਿਹੜਾ ਤੁਸੀਂ ਇਕੱਲਾ ਹੀ ਲਿਖਿਆ? ਕਹਿੰਦੇ ਸੁੱਖ ਪਤਾ ਕਿਹੜਾ? ਜਿਵੇਂ ਤੱਕੜੀ ਦਾ ਆਪਾਂ ਤੋਲਦੇ ਹਾਂ, ਦਾਣੇ ਤੋਲਦੇ ਹਾਂ, ਇੱਕ ਤੱਕੜੀ 'ਚ ਛਾਬੜੇ 'ਚ ਵੱਟਾ ਪਾਇਆ ਹੁੰਦਾ, ਦੂਜੇ ਦੇ ਦਾਣੇ ਪਾ ਲੈਂਦੇ ਹਾਂ, ਅਤੇ ਜਦੋਂ ਆਪਾਂ ਉਹਦਾ ਉੱਤੋਂ ਹੈਂਡਲ ਨਹੀਂ ਫੜਦੇ ਤਾਂ ਪਹਿਲਾਂ ਹੱਥ ਟੇਢਾ ਹੁੰਦਾ, ਗੁੱਟ ਟੇਢਾ ਹੁੰਦਾ। ਉਹ ਜਿੰਨਾ ਚਿਰ ਦਾਣੇ ਵੱਟੇ ਦੇ ਬਰਾਬਰ ਨਾਲ ਤੋੜ ਜਾਣ ਨਾ, ਉਨਾ ਚਿਰ ਸਾਡਾ ਹੱਥ ਕੰਬੀ ਜਾਂਦਾ ਅਤੇ ਗੁੱਟ ਥੱਕ ਜਾਂਦਾ, ਬੜੇ ਆਪਾਂ ਔਖੇ ਹੁੰਦੇ ਹਾਂ। ਅਤੇ ਜਦੋਂ ਦੋਨੋਂ ਬਰਾਬਰ ਤੋਲਣ ਲੱਗ ਪੈਂਦੇ ਆ, ਉਦੋਂ ਗੁੱਟ ਸਿੱਧਾ ਹੋ ਜਾਂਦਾ, ਤੱਕੜੀ ਚੱਕਣੀ ਵੀ ਸੌਖੀ ਹੋ ਜਾਂਦੀ ਜੀ ਉਸ ਵੇਲੇ, ਠੀਕ ਆ? ਉਹੀ ਚੀਜ਼ ਗੁਰੂ ਜੀ ਕਹਿਣ ਲੱਗੇ, ਕਹਿੰਦੇ ਜਿੱਦਣ ਤੇਰੇ ਮਨ ਦੀ ਅਵਸਥਾ ਇੱਕ ਲੈਵਲ ਚਲੀ ਗਈ, ਨਾ ਇਹਨੂੰ ਸੰਸਾਰੀ ਦੁੱਖ ਦਾ ਪਤਾ ਰਿਹਾ ਅਤੇ ਨਾ ਸੰਸਾਰੀ ਸੁੱਖ ਦਾ ਪਤਾ ਰਿਹਾ, ਕਹਿੰਦੇ ਉਹ ਲੈਵਲ ਨਾਮ ਤੋਂ ਬਣਦਾ, ਅਸਲੀ ਸੁੱਖ ਉਹ ਆ, ਆਹ ਸੁੱਖ ਨਹੀਂ ਹੈ, ਇਹ ਦੁੱਖ ਦੇ ਬਰਾਬਰ ਆ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਮਝਾਉਣ ਲੱਗੇ, ਕਹਿੰਦੇ ਉਹ ਭੋਲਿਆ, ਕਹਿੰਦੇ ਵੀ ਤੂੰ ਇਹ ਰਵਿਦਾਸ ਜੀ ਨੂੰ ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰ। ਕਹਿੰਦੇ ਲੋਕ ਗੰਠਾਵੇ ਪਨਹੀ, ਪੰਨੀ ਜੁੱਤੀ ਜੁੱਤੀ ਸਰੀਰ। ਕਹਿੰਦੇ ਜਿੱਡੇ ਜਿੱਡੇ ਵੱਡੇ ਲੋਕ ਨੇ ਨਾ, ਹੁਣ ਵੱਡੇ ਦਾ ਮਤਲਬ ਕੀ ਹੈ, ਸਾਰੇ ਹੀ ਆ ਜਿਹੜੇ ਸਰੀਰ ਨੂੰ ਸਵਾਰਨ ਡੈ ਨੇ, ਸਾਰੇ ਆ ਗਏ ਜਿਹੜਾ। ਉਹ ਕਹਿੰਦੇ ਸਾਰੇ ਨਾ ਇਹ ਸਰੀਰ ਨੂੰ ਸਵਾਰਨ ਡੈ ਨੇ, ਸਰੀਰ ਨੂੰ ਗਾਂਢੇ ਲਾਉਣ ਡੈ ਨੇ, ਤਾਂ ਕਿ ਜ਼ਿਆਦਾ ਦੇਰ ਹੰਡ ਜੇ। ਕਹਿੰਦਾ ਪਾਵਰ ਲੰਬੀ ਉਮਰ ਹੋ ਜਾਏ, ਸਰੀਰ ਜ਼ਿਆਦਾ ਦੇਰ ਕੋਲ ਰਵੇ ਸਾਡੇ, ਚੰਗਾ ਖਾਣਾ ਖਵਾਉਂਦੇ ਹਾਂ, ਚੰਗੀਆਂ ਪੁਸ਼ਾਕਾਂ ਪਾਉਂਦੇ ਹਾਂ, ਕਈ ਪਾਸੇ ਭੱਜੇ ਫਿਰਨ ਡਏ ਹਾਂ, ਠੀਕ ਆ। ਕਿਉਂਕਿ ਸਾਡੇ ਮਨ ਦੀ ਖਿੱਚ ਆ, ਕੈਸੀ ਖਿੱਚ ਆ, ਵੀ ਜੁੱਤੀ ਜ਼ਿਆਦਾ ਹੰਡ ਜਾਏ, ਸਰੀਰ ਜ਼ਿਆਦਾ ਹੰਡ ਜਾਏ। ਔਰ ਫਿਰ ਕੀ ਕਹਿਣ ਲੱਗੇ, ਕਹਿਣ ਲੱਗੇ ਰਹਾ ਉਹ, ਆਪ ਜੀ ਨੂੰ ਸਮਝਾਇਆ ਸੀ, ਰਹਾਓ ਕਿਹਨੂੰ ਕਹਿੰਦੇ ਆ, ਵਿਸ਼ਰਾਮ ਕਿੱਥੇ ਦੇਣਾ, ਵਿਸ਼ਰਾਮ ਮਨ ਵਿੱਚ ਕਿਸ ਤਰ੍ਹਾਂ ਦੇਣਾ। ਕਹਿੰਦੇ ਰਹਾ ਉਹ, ਰਹਾਓ ਦਾ ਮਤਲਬ ਕੀ ਹੈ, ਰਹਾ ਉਹ, ਕਹਿੰਦੇ ਉਹ ਇਕੱਲਾ ਓਂਕਾਰ ਨੇ ਰਹਿਣਾ, ਪਰਮਾਤਮਾ ਨੇ ਰਹਿਣਾ, ਹੋਰ ਕਿਸੇ ਨੇ ਨਹੀਂ ਰਹਿਣਾ, ਠੀਕ। ਜਦੋਂ ਗੁਰਬਾਣੀ ਪੜ੍ਹਦਾ ਹੈ, ਦੇਖੋ ਆਪ ਜੀ ਨੇ ਦੇਖਿਆ ਦੋ ਦੋ ਪੰਕਤੀਆਂ ਬਾਅਦ, ਚਾਰ ਚਾਰ ਪੰਕਤੀਆਂ ਬਾਅਦ ਰਹਾਓ ਅੱਖਰ ਆਉਂਦਾ ਗੁਰਬਾਣੀ ਅੰਦਰ, ਕਿਉਂ ਆਉਂਦਾ? ਗੁਰੂ ਜੀ ਕਹਿਣ ਲੱਗੇ, ਕਹਿੰਦੇ ਰਹਾਓ ਅੱਖਰ ਤਾਂ ਆਉਂਦਾ ਕਿ ਇਹ ਪੁਰਾਣੀ, ਤੂੰ ਜਦੋਂ ਗੁਰਬਾਣੀ ਪੜ੍ਹਦਾ ਤੇਰੇ ਮਨ ਵਿੱਚ ਸਵਾਲ ਉੱਠਦੇ ਆ, ਮਨ 'ਚ ਤ੍ਰਿਸ਼ਨਾਵਾਂ ਉੱਠਦੀਆਂ, ਭਾਵਨਾ ਉੱਠਦੀਆਂ, ਬੜੀਆਂ ਮਨ 'ਚ ਮੰਗਾਂ ਉੱਠਦੀਆਂ। ਕਹਿੰਦੇ ਜੇ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਤੇਰੀ ਕੋਈ ਮੰਗ ਪੂਰੀ ਹੋ ਗਈ, ਤੈਨੂੰ ਕੋਈ ਝੂਠੀ ਦਾਤ ਮਿਲ ਗਈ, ਕਾਰ ਮਿਲ ਗਈ, ਜ਼ਮੀਨ ਜਾਇਦਾਦ ਮਿਲ ਗਈ, ਕੁਛ ਵੀ ਤੈਨੂੰ ਮਿਲ ਗਿਆ, ਕੰਮ ਕਰ ਚੰਗਾ ਚੱਲ ਪਿਆ, ਪਰ ਕਹਿੰਦੇ ਚੰਗੀ ਗੱਲ ਹੈ ਚੱਲ ਪਿਆ, ਤੈਨੂੰ ਕੋਈ ਕਾਰ ਮਿਲ ਗਈ, ਪਰ ਤੂੰ ਝਾਤੀ ਮਾਰ ਵੀ ਤੇਰੇ ਕੋਲ ਪੱਕੀ ਰਹਿਣੀ ਹੈ, ਅੱਜ ਤੈਨੂੰ ਕਾਰ ਮਿਲ ਗਈ, ਕੱਲ ਤੂੰ ਹੀ ਮਰ ਗਿਆ ਤੇ ਤੇਰੇ ਕੋਲ ਨਹੀਂ ਨਾ ਰਹਿਣੀ। ਕਹਿੰਦਾ ਫਿਰ ਇੱਦਾਂ ਕਰ, ਧਿਆਨ ਉਸੇ ਵੱਲ ਲਾ, ਗੁਰਬਾਣੀ ਪੜ੍ਹਦਿਆਂ ਇਹਨਾਂ ਝੂਠੀਆਂ ਪੰਗਾਂ ਨੂੰ, ਮੰਗਾਂ ਨੂੰ ਵਿਸ਼ਰਾਮ ਦੇ, ਝੂਠੀਆਂ ਤ੍ਰਿਸ਼ਨਾਵਾਂ ਨੂੰ ਵਿਸ਼ਰਾਮ ਦੇ, ਰੋਕ ਲਾ ਮਨ 'ਚ, ਅਤੇ ਧਿਆਨ ਕੇਵਲ ਤਾਂ ਕੇਵਲ ਉਹਦੇ ਵੱਲ ਲਾ ਜਿਹਨੇ ਹਮੇਸ਼ਾ ਹੀ ਰਹਿਣਾ ਹੈ। ਇਹਨੂੰ ਕਹਿੰਦੇ ਆ ਰਹਾ ਉਹ। ਫਿਰ ਗੁਰੂ ਜੀ ਕੀ ਕਹਿਣ ਲੱਗੇ ਅੱਗੇ, ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਆਰ ਨਹੀਂ ਜੈ ਤੋਪੂ, ਆਰ ਨਹੀਂ ਜੈ ਤੋਪੂ। ਆਰ ਆਪ ਜੀ ਨੇ ਦੇਖਿਆ ਜਿਹੜਾ ਮੋਚੀ ਜੁੱਤੀ ਗੰਢਦਾ ਹੈ, ਉਹਦੇ ਕੋਲ ਇੱਕ ਤਾਰ ਜੀ ਹੁੰਦੀ ਹੈ, ਅਤੇ ਉਹ ਤਾਰ ਦੇ ਨਾਲ ਕੀ ਕਰਦਾ ਹੈ, ਉਹਦਾ ਚੰਬ ਨੂੰ ਜੋੜਦਾ ਨਾ, ਉਹ 'ਚ ਆਰ ਪਾਰ ਕਰ ਦਿੰਦਾ, ਉਹਦੇ ਅੱਗੇ ਇੱਕ ਨਿਕਾ ਜਿਹਾ ਕੱਟ ਹੁੰਦਾ, ਉਹ 'ਚ ਧਾਗਾ ਫਸਾ ਕੇ ਖਿੱਚੀ ਜਾਂਦਾ ਅਤੇ ਉਹਨੂੰ ਸਿਲੀ ਜਾਂਦਾ, ਉਹਨੂੰ ਆਰ ਕਹਿੰਦੇ। ਅਤੇ ਗੁਰੂ ਰਵਿਦਾਸ ਜੀ ਕੀ ਕਹਿਣ ਡੇ, ਦੇਖੋ ਕਹਿੰਦੇ ਆਰ ਨਹੀਂ, ਕਹਿੰਦੇ ਮੇਰੇ ਕੋਲ ਆਰ ਹੀ ਹੈ ਨਹੀਂ, ਕਹਿੰਦੇ ਉਹ ਗੰਢਾ ਲਾਉਣ ਵਾਲੀ ਮੇਰੇ ਕੋਲ ਤਾਰ ਹੀ ਹੈ ਨਹੀਂ। ਦੱਸੋ ਜੇ ਉਹਨਾਂ ਕੋਲ ਤਾਰ ਹੀ ਹੈ ਨਹੀਂ ਤਾਂ ਆਪਾਂ ਨੂੰ ਚਮਾਰ ਕਿੱਦਾਂ ਕਹਿ ਲਈਏ ਬਈ, ਉਹ ਕਹਿੰਦੇ ਮੇਰੇ ਕੋਲ ਆਰ ਹੀ ਹੈ ਨਹੀਂ। ਹੁਣ ਕਿਹੜੀ ਆਰ ਨਹੀਂ ਹੈਗੀ ਉਹਨਾਂ ਕੋਲ, ਕਿਉਂਕਿ ਉਹਨਾਂ ਸਰੀਰ ਦੀਆਂ ਗੱਲਾਂ ਹੀ ਨਹੀਂ ਕੀਤੀਆਂ। ਕਹਿੰਦੇ ਆਰ ਨਹੀਂ, ਇਹ 659 ਅੰਗ 'ਤੇ ਪੜ੍ਹਿਓ, ਗੁਰੂ ਗ੍ਰੰਥ ਸਾਹਿਬ ਜੀ ਦੇ 659 ਅੰਗ 'ਤੇ ਪੜ੍ਹਿਓ। ਕਹਿੰਦੇ ਆਰ ਨਹੀਂ ਜੈ ਤੋਪੂ, ਤੋਪੂ ਦਾ ਮਲ ਤੋਪਾ ਲਾਉਣਾ, ਕਹਿੰਦੇ ਮੇਰੇ ਕੋਲ ਆਰ ਹੀ ਹੈ ਨਹੀਂ ਹੈ ਜਿਹਦੇ ਨਾਲ ਮੈਂ ਕੋਈ ਜੁੱਤੀ ਗੰਢ ਲਵਾਂ, ਹੈ ਮੇਰੇ ਕੋਲ ਆਰ ਹੀ ਹੈ ਨਹੀਂ। ਕੀ ਕਹਿਣ ਲੱਗੇ, ਕਹਿੰਦੇ ਜਿਹੜੀ ਆਰ ਆ ਨਾ, ਉਹ ਛਿੱਕ ਕਰ ਦਿੰਦੀ ਹੈ ਚੰਬੜੇ ਅੰਦਰ, ਆਰ ਪਾਰ ਹੋ ਜਾਂਦੀ। ਅਤੇ ਇੱਥੇ ਗੁਰੂ ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਮੇਰੇ ਮਨ ਦੇ ਅੰਦਰ ਇਸ ਆਰ ਦੀ ਨਿਆਈ ਮੋਹ ਹੀ ਇੰਨੀ ਆ, ਜੇ ਮੋਹ ਹੋਵੇ ਤਾਂ ਛੇਕ ਕਰਾਂ, ਕਿਉਂਕਿ ਜਿਹੜਾ ਮੋਹ ਆ ਉਹ ਛੇਕ ਕਰ ਦਿੰਦਾ, ਜਿਹੜੀ ਆਰ ਆ ਉਹ ਛੇਕ ਕਰ ਦਿੰਦੀ ਹੈ ਅਤੇ ਗਾਂਢਾ ਲਾ ਦਿੰਦੀ ਹੈ। ਅਤੇ ਭਗਤ ਰਵਿਦਾਸ ਜੀ ਕਹਿੰਦੇ ਮੇਰੇ ਕੋਲ ਮੋਹ ਹੀ ਹੈ ਨਹੀਂ ਜਿਹਦੇ ਨਾਲ ਛੇਕ ਹੋ ਜਾਵੇ ਅਤੇ ਮੇਰਾ ਗਾਂਢਾ ਸੰਸਾਰ ਨਾਲ ਲੱਗ ਜਾਵੇ ਅਤੇ ਪਰਮਾਤਮਾ ਨਾਲੋਂ ਟੁੱਟ ਜਾਏ। ਕਹਿੰਦੇ ਮੇਰੇ ਕੋਲ ਮੋਹ ਹੀ ਹੈ ਨਹੀਂ, ਮੇਰੇ ਅੰਦਰ ਮੋਹ ਹੈ ਨਹੀਂ, ਮੇਰੇ ਕੋਲ ਆਰ ਹੀ ਨਹੀਂ ਜੈ ਤੋਪੂ ਜਿਹਦੇ ਨਾਲ ਮੈਂ ਗਾਂਢਾ ਲਾ ਲਵਾਂ। ਕਹਿੰਦਾ ਭਾਵ ਮੇਰੇ ਕੋਲ ਮੋਹ ਹੀ ਨਹੀਂ ਹੈ ਜਿਹਦੇ ਨਾਲ ਮੈਂ ਸਰੀਰ ਨੂੰ ਸੀ ਲਵਾਂ, ਸਰੀਰ ਨੂੰ ਗਾਂਢਾ ਲਾ ਲਵਾਂ ਕਾਹਦਾ। ਕਹਿੰਦਾ ਆਮ ਬੰਦੇ ਉਹਨਾਂ ਕੋਲ ਆਰ ਹੈਗੀ, ਤੂੰ ਗਾਂਢਾ ਤੋਪਾ ਲਾਉਣ ਡੈ ਨੇ। ਕਹਿੰਦਾ ਭਾਵ ਕੀ, ਸਰੀਰ ਨੂੰ ਲੰਬੀ ਉਮਰ ਕਰਨ ਲਈ, ਜ਼ਿਆਦਾ ਦੇਰ ਹੰਢਾਉਣ ਲਈ ਕੋਈ ਕਿਸੇ ਮਗਰ ਭੱਜਾ ਫਿਰਦਾ, ਕੋਈ ਕਿਸੇ ਮਗਰ ਭੱਜਾ ਫਿਰਦਾ, ਕੋਈ ਕੁਛ ਇਕੱਠਾ ਕਰਦਾ ਫਿਰਦਾ, ਕੋਈ ਕੁਛ ਇਕੱਠਾ ਕਰਦਾ ਫਿਰਦਾ। ਕਹਿੰਦਾ ਮੇਰੇ ਕੋਲ ਮੋਹ ਹੀ ਹੈ ਨਹੀਂ, ਮੇਰੇ ਕੋਲ ਆਰ ਹੀ ਹੈ ਨਹੀਂ, ਵਿਚਾਰ ਕਰੋ। ਫਿਰ ਕੀ ਕਹਿਣਗੇ ਅੱਗੇ, ਕਹਿੰਦੇ ਨਹੀਂ ਰਾਂਬੀ ਠਾਉ ਰੋਪੂ। ਹੁਣ ਜਿਹੜਾ ਚਮਾਰ ਆ ਉਹਦੇ ਕੋਲ ਰੰਬੀ ਵੀ ਹੁੰਦੀ ਜਿਹਦੇ ਨਾਲ ਉਹ ਕੱਪੜਾ ਚਮ ਕੱਟਦਾ, ਕੱਟ ਕੇ ਅਤੇ ਟਾਕੀ ਡਾਂਗਾ ਗਾਂਢਾ ਲਾਉਂਦਾ ਨਾ ਜੁੱਤੀ ਨਾਲ। ਤੇ ਗੁਰੂ ਰਵਿਦਾਸ ਜੀ ਕਹਿੰਦੇ ਮੇਰੇ ਕੋਲ, ਕਹਿੰਦੇ ਮੇਰੇ ਕੋਲ ਤੇ ਰੰਬੀ ਵੀ ਹੈ ਨਹੀਂ, ਜਿਹਦੇ ਨਾਲ ਮੈਂ ਕੋਈ ਟੁਕੜਾ ਕੱਟ ਕੇ ਤੇ ਜੁੱਤੀ ਦੇ ਨਾਲ ਲਾ ਕੇ ਜੁੱਤੀ ਗੰਢ ਦੇਵਾਂ। ਭਗਤ ਰਵਿਦਾਸ ਜੀ ਕਹਿਣਾ ਚਾਹੁੰਦੇ ਨੇ, ਕਹਿੰਦੇ ਜੱਗ ਵਾਲਿਓ, ਰੰਬੀ ਦਾ ਭਾਵ ਮੇਰੇ ਅੰਦਰ ਲੋਭੀ ਹੈ ਨਹੀਂ। ਉਹ ਲੋਭੀ ਹੋ ਕੇ ਤੇ ਮੈਂ ਕੋਈ ਠਾਓ ਥਾਂ ਰੋਪੂ, ਕੋਈ ਕੱਪੜਾ ਜੋੜ ਕੇ ਤੇ ਗੰਢਾ ਲਾ ਦਿਆਂ। ਕਹਿੰਦੇ ਮੇਰੇ ਕੋਲ ਲੋਭ ਹੀ ਹੈ ਨਹੀਂ, ਜਿਸ ਲੋਭ ਦੇ ਅਧੀਨ ਹੋ ਕੇ ਤੇ ਮੈਂ ਇਸ ਸਰੀਰ ਨੂੰ ਜ਼ਿਆਦਾ ਦੇਰ ਹੰਢਾਉਣ ਲਈ ਤੇ ਜ਼ਿਆਦਾ ਦੇਰ ਇਹਨੂੰ ਕੋਲ ਰੱਖਣ ਲਈ ਕੋਈ ਸੰਸਾਰ ਦੇ ਚੰਗੀ ਦਵਾਈ ਦੀ, ਚੰਗੀ ਪੁਸ਼ਾਕ ਦੀ, ਜਾਂ ਚੰਗੀ ਕਿਸੇ ਚੀਜ਼ ਦੀ ਕੋਈ ਟਾਕੀ ਜੋੜ ਕੇ ਤੇ ਮੈਂ ਇਹਨੂੰ ਲੰਬੀ ਉਮਰ ਕਰ ਲਵਾਂ। ਦੱਸੋ ਆਪਾਂ ਨੇ ਗੌਰ ਹੀ ਨਹੀਂ ਕੀਤੀ, ਕਿਹੜੀ ਗੱਲੋਂ ਨਹੀਂ ਕੀਤੀ? ਕਿਉਂਕਿ ਆਪਾਂ ਨੂੰ ਲੋੜ ਨਹੀਂ ਪਈ। ਭਗਤ ਰਵਿਦਾਸ ਜੀ ਕਹਿੰਦੇ ਵੀ ਜੇ ਤੇ ਰੱਬ ਨਾਲ ਪਿਆਰ ਕਰਨਾ, ਜੇ ਪਰਮਾਤਮਾ ਚ ਲੀਨ ਹੋਣਾ, ਪਰਮਾਤਮਾ ਬਖਸ਼ਿਸ਼ ਕਰ, ਮੇਰਾ ਤੇ ਸੁਭਾਅ ਬਦਲ ਜਾਵੇ, ਮੇਰਾ ਸੁਭਾਅ ਬਦਲ ਜਾਵੇ। ਫਿਰ ਭਗਤ ਰਵੀ ਦੱਸਣ ਲੱਗੇ ਕਿ ਮੇਰਾ ਸੁਭਾਅ ਹੋਣਾ ਕਿਹੋ ਜਿਹਾ ਚਾਹੀਦਾ, ਮੇਰਾ ਤੇਰਾ ਸੰਬੰਧ ਕੈਸਾ ਹੋਣਾ ਚਾਹੀਦਾ। ਤੇ ਕੀ ਕਹਿਣ ਲੱਗੇ? ਕਹਿੰਦੇ ਜੋ ਤੁਮ ਗਿਰਵਰ ਤੋ ਹਮ ਮੋਰਾ। ਕਹਿੰਦੇ ਪਰਮਾਤਮਾ ਜਿਵੇਂ ਗਿਰਵਰ ਕਿਹਨੂੰ ਕਹਿੰਦੇ? ਪਹਾੜ ਨੂੰ, ਜੰਗਲੀ ਇਲਾਕੇ ਨੂੰ, ਜਿੱਥੇ ਮੋਰਾਂ ਦਾ ਵਾਸਾ ਨਾ ਉਹਨੂੰ ਗਿਰਵਰ ਕਹਿੰਦੇ ਆ, ਪਹਾੜਾਂ ਨੂੰ, ਸੋਹਣੇ ਪਹਾੜ। ਕਿਉਂਕਿ ਜਿਹੜੇ ਮੋਰ ਨੇ ਨਾ ਉਹ ਆਮ ਥਾਂ 'ਤੇ ਨਹੀਂ ਰਹਿੰਦੇ, ਜੰਗਲਾਂ 'ਚ ਆਮ ਨਹੀਂ ਰਹਿੰਦੇ, ਉਹ ਆਪ ਜੀ ਨੂੰ ਸਭ ਥਾਵਾਂ 'ਤੇ ਦੇਖਣ ਨੂੰ ਨਹੀਂ ਮਿਲਣੇ ਉਹ। ਅਤੇ ਇੱਥੇ ਭਗਤ ਰਵਿਦਾਸ ਜੀ ਕਹਿਣ ਲੱਗੇ ਕਿਵੇਂ ਜੰਗਲ ਉਹ ਪਹਾੜੀ ਏਰੀਆ ਜਿੱਥੇ ਮੋਰ ਰਹਿੰਦੇ ਨੇ ਅਤੇ ਮੋਰਾਂ ਦਾ ਸੰਬੰਧ ਆ ਕਿ ਉਸ ਏਰੀਏ ਵਿੱਚ ਰਹਿ ਕੇ ਅਤੇ ਮੋਰ ਮਸਤੀ 'ਚ ਆ ਜਾਂਦੇ ਆ ਅਤੇ ਪਹਿਲਾਂ ਪਾਉਂਦਾ, ਕਦੀ ਮੋਰ ਫੜ ਕੇ ਲਿਆਓ ਸ਼ਹਿਰ 'ਚ ਪੈਲ ਨਹੀਂ ਪਾਉਂਦਾ, ਕਿਸੇ ਦੇ ਕਹਿਣ 'ਤੇ ਪੈਲ ਨਹੀਂ ਪਾਉਂਦਾ, ਮੋਰ ਉਦੋਂ ਪਹਿਲਾਂ ਪਾਉਂਦਾ ਜਦੋਂ ਮਸਤੀ 'ਚ ਹੁੰਦਾ ਹੈ। ਅਤੇ ਭਗਤ ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਪਰਮਾਤਮਾ ਜਿਵੇਂ ਮੋਰ ਉਸ ਜਗ੍ਹਾ 'ਤੇ ਮਸਤ ਹੋ ਕੇ ਪਹਿਲਾਂ ਪਾਉਂਦਾ, ਕਹਿੰਦਾ ਤੇਰਾ ਅਤੇ ਮੇਰਾ ਸੰਬੰਧ ਕਿਤੇ ਇੱਦਾਂ ਦਾ ਬਣ ਜਾਵੇ ਕਿ ਤੂੰ ਹੋਵੇਂ ਉਹ ਪਹਾੜ ਅਤੇ ਮੈਂ ਹੋਵਾਂ ਮੋਰ, ਅਤੇ ਕਹਿੰਦਾ ਮੈਂ ਮਸਤੀ 'ਚ ਆ ਕੇ ਤੇਰੇ ਨਾਮ ਦੀਆਂ ਪਹਿਲਾਂ ਪਾਉਂਦਾ ਫਿਰਾਂ, ਭਗਤੀ ਕਰਦਾ ਫਿਰਾਂ, ਮੈਨੂੰ ਹੋਰ ਕੋਈ ਚੀਜ਼ ਦੀ ਲੋੜ ਨਹੀਂ ਹੈ। ਫਿਰ ਕੀ ਕਹਿਣ ਲੱਗੇ? ਕਹਿੰਦੇ ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਭਗਤ ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਜਿਵੇਂ ਚੰਦਰਮਾ ਜਦੋਂ ਚੜ੍ਹਦਾ ਹੈ ਅਤੇ ਚਕੋਰ ਇੱਕ ਜੀ ਹੈ, ਇੱਕ ਪੰਛੀ ਹੈ ਜਿਹੜਾ ਬੜਾ ਖੁਸ਼ ਹੁੰਦਾ, ਬੜੀ ਮਸਤੀ ਮਾਰਦਾ, ਜਦੋਂ ਚਾਨਣੀਆਂ ਰਾਤਾਂ ਹੁੰਦੀਆਂ ਨੇ ਉਦੋਂ ਬਾਹਰ ਨਿਕਲਦਾ, ਉਦੋਂ ਚਾਂ ਚੜ੍ਹਦਾ, ਉਹਨੂੰ ਖੁਸ਼ੀ ਚੜ੍ਹਦੀ ਹੈ, ਹਨੇਰੀ ਰਾਤਾਂ ਲੁਕ ਜਾਂਦਾ ਉਹ। ਅਤੇ ਇੱਥੇ ਭਗਤ ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਪਰਮਾਤਮਾ ਕਰ ਕਿਰਪਾ, ਜਿੱਦਾਂ ਚੰਦ ਦਾ ਅਤੇ ਚਕੋਰ ਦਾ ਆਪਸੀ ਸੰਬੰਧ ਹੈ, ਕਿਤੇ ਤੂੰ ਚੰਦਰਮਾ ਹੋਵੇਂ ਅਤੇ ਮੈਂ ਚਕੋਰ ਬਣ ਜਾਵਾਂ। ਇਸ਼ਾਰਾ ਕਰ ਗਏ, ਕਹਿੰਦੇ ਜਿਵੇਂ ਚਾਨਣੀਆਂ ਰਾਤਾਂ 'ਚ ਉਹ ਚਕੋਰ ਖੁਸ਼ ਹੁੰਦੀ ਆ, ਕਿਤੇ ਪਰਮਾਤਮਾ ਤੂੰ ਵੀ ਮੇਰੇ ਅੰਦਰ ਮੱਧਮ ਜੀ ਲੋਕ ਕਰਦੇ, ਮੇਰੇ ਮਨ 'ਚ ਸ਼ਾਂਤੀ ਪੈਦਾ ਕਰਦੇ ਚੰਦਰਮਾ ਦੀ ਨਿਆਈ, ਅਤੇ ਮੈਂ ਉਸ ਸ਼ਾਂਤੀ ਦੇ ਅੰਦਰ ਮੋਹ ਮਾਇਆ ਦੇ ਧੰਦਿਆਂ 'ਚੋਂ, ਗਿਆਨਤਾ ਦੇ ਹਨੇਰੇ 'ਚੋਂ ਬਾਹਰ ਨਿਕਲ ਕੇ ਖੁਸ਼ੀ ਮਨਾਵਾਂ। ਫਿਰ ਕੀ ਕਹਿਣ ਲੱਗੇ? ਕਹਿੰਦੇ ਮਾਧਵੇ ਤੁਮ ਨਾ ਤੋਰੋ, ਤੂੰ ਹਮ ਨਹੀਂ ਤੋਰੇ। ਮਾਧਵੇ ਹੇ ਅਕਾਲ ਪੁਰਖ ਕੇ ਪਰਮਾਤਮਾ, ਤੁਮ ਨਾ ਤੋਰੋ, ਕਿ ਜਦੋਂ ਤੁਸੀਂ ਨਹੀਂ ਮੇਰੇ ਨਾਲ ਤੋੜਨ ਰਹੇ। ਕਹਿੰਦਾ ਕਿਵੇਂ? ਕਹਿੰਦਾ ਜੁਗਾਂ ਜੁਗ ਬੀਤ ਗਏ ਮੈਨੂੰ ਤੋਰੇ ਨੂੰ, ਮੈਂ ਕਿੰਨੇ ਜਨਮ ਪੋ ਗਏ, ਕੀੜਾ ਮਕੌੜਾ ਸੱਪ ਡੰਗਰ ਕੁੱਤਾ ਪਤਾ ਨਹੀਂ ਮੈਂ ਕਿਹੜੇ ਕਿਹੜੇ ਸਰੀਰ 'ਚ ਗਿਆ, ਉੱਥੇ ਬੈਠੇ ਕੋਲ ਕਈ ਪਾਪ ਹੋ ਗਏ, ਕਈ ਖੁਨਾਮੀਆਂ ਐਸੀਆਂ ਹੋ ਗਈਆਂ ਜਿਨ੍ਹਾਂ ਨੇ ਤੇਰੇ ਚਰਨਾਂ ਤੋਂ ਦੂਰ ਕੀਤਾ। ਪਰ ਸਦਕੇ ਜਾਵਾਂ ਅਕਾਲ ਪੁਰਖ, ਉਹ ਤੂੰ ਇੰਨਾ ਦਿਆਲੂ, ਇੰਨਾ ਕਿਰਪਾਲੂ ਕਿ ਤੁਸੀਂ ਫਿਰ ਵੀ ਮੈਨੂੰ ਮਨੁੱਖੀ ਜਨਮ ਦੇਣ ਤੋਂ ਕੋਈ ਕੁਤਾਹੀ ਨਹੀਂ ਕੀਤੀ, ਮੈਨੂੰ ਫਿਰ ਦੇ ਦਿੱਤਾ। ਸੱਚ ਜੇ ਇਹ ਮਨੁੱਖੀ ਜਾਮਾ ਜਿਹੜਾ ਆਪਾਂ ਲਿਆ ਨਾ, ਇਹ ਕੋਈ ਜਪ ਤਪ ਨਹੀਂ ਕੀਤੇ ਅਸੀਂ, ਇਹ ਕਿਰਪਾ ਹੈ ਪਰਮਾਤਮਾ ਦੀ। ਪੜ੍ਹੋ ਬਾਣੀ 'ਚ ਗੁਰੂ ਜੀ ਲਿਖਦੇ, ਤੁਮਰੀ ਕਿਰਪਾ 'ਤੇ ਮਾਨੁੱਖ ਦੇਵ ਪਈ ਹੈ। ਇਹ ਪਰਮਾਤਮਾ ਤੁਹਾਡੀ ਕਿਰਪਾ ਨਾਲ ਮਨੁੱਖ ਦਾ ਸਰੀਰ ਮਿਲਿਆ, ਇਹਦਾ ਮਤਲਬ ਇਹ ਮਨ ਦੀ ਅਵਸਥਾ ਭਗਤ ਰਵਿਦਾਸ ਦੱਸਦੇ ਆ ਕਿ ਇਹ ਪਰਮਾਤਮਾ ਤੂੰ ਤਾਂ ਤੋੜਿਆ ਹੀ ਨਹੀਂ ਕਿਤੇ ਸੰਬੰਧ ਮੇਰੇ ਨਾਲੋਂ, ਹਰ ਸਰੀਰ ਅੰਦਰ ਬੈਠਿਆ ਤੇਰਾ ਮੇਰਾ ਸੰਬੰਧ ਰਿਹਾ, ਔਰ ਉਸੇ ਸੰਬੰਧ ਦੇ ਅਧੀਨ ਅੱਜ ਮੈਨੂੰ ਮਨੁੱਖ ਦਾ ਜਾਮਾ ਦਿੱਤਾ ਹੀ। ਅਤੇ ਕਹਿੰਦਾ ਫਿਰ ਮੈਂ ਤੇਰੇ ਚਰਨਾਂ ਤੋਂ ਕਿਵੇਂ ਟੁੱਟਾਂ, ਕਿਵੇਂ ਦੂਰ ਹੋਵਾਂ। ਕਹਿੰਦਾ ਆਪਾਂ ਇਸ਼ਾਰਾ ਕਰ ਗਏ ਕਿ ਜੱਗ ਵਾਲਿਓ ਮਨੁੱਖ ਜਾਮੇ 'ਚ ਬੈਠਿਆਂ ਕਦੀ ਸੋਚੋ ਕਿ ਕਦੀ ਵੀ ਇੱਕ ਸਵਾਸ ਵੀ ਪਰਮਾਤਮਾ ਦੇ ਚਰਨਾਂ ਤੋਂ ਦੂਰ ਨਾ ਹੋਇਆ ਕਰੋ, ਉਹਦੇ ਨਾਲ ਸੰਬੰਧ ਨਾ ਤੋੜਿਆ ਕਰੋ, ਜੁੜੇ ਰਹੋ। ਮਾਧਵੇ ਤੁਮ ਨਾ ਤੋਰੋ ਤੂੰ ਹਮ ਨਹੀਂ ਤੋਰੇ, ਜਦੋਂ ਤੂੰ ਹੀ ਨਹੀਂ ਤੋੜਿਆ, ਦੂਰ ਨਹੀਂ ਕੀਤਾ, ਤੇ ਅਸੀਂ ਕਿਉਂ ਤੋੜੀਏ। ਫਿਰ ਅੱਗੇ ਜਾ ਕੇ ਕੀ ਕਹਿਤਾ, ਕਹਿੰਦੇ ਤੁਮ ਸਿਉਂ ਤੋਰ ਕਮਨ ਸਿਉਂ ਜੋੜੇ। ਦੱਸੋ ਕਹਿੰਦੇ ਅਕਾਲ ਪੁਰਖ ਪਰਮਾਤਮਾ ਚਲੋ ਜੇ ਕਿਤੇ ਮੇਰੇ ਮਨ 'ਚ ਆ ਹੀ ਜਾਵੇ ਵੀ ਛੱਡ ਯਾਰ ਕੀ ਲੈਣਾ ਐਵੇਂ, ਜੇ ਤੇਰੇ ਚਰਨਾਂ ਤੋਂ ਮੈਂ ਤੋੜ ਹੀ ਦੇਵਾਂ, ਤੇਰੇ ਚਰਨਾਂ ਤੋਂ ਮੈਂ ਬੇਮੁੱਖ ਹੋ ਜਾਵਾਂ, ਦੂਰ ਹੋ ਜਾਵਾਂ। ਕਹਿੰਦੇ ਕਿਤੇ ਘੜੀ ਪਲ ਮੈਂ ਬਹਿ ਕੇ ਸੋਚਾਂ ਕਿ ਤੇਰੇ ਤੋਂ ਦੂਰ ਹੋ ਕੇ ਕਿਹੜਾ ਤੇਰੇ ਬਰਾਬਰ ਆ ਜਿਹਦੇ ਨਾਲ ਮੈਂ ਜੋੜ ਲਵਾਂ। ਦੱਸ ਕੌਣ ਆ ਉਹ, ਕਿਹਦੇ ਨਾਲ ਜੋੜਾਂ, ਹੈ ਕੋਈ ਸੱਚ ਆ, ਕੋਈ ਨਹੀਂ ਸਵਾਏ ਅਕਾਲ ਪੁਰਖ ਤੋਂ, ਉਹਦਾ ਸ਼ਰੀਕ ਹੀ ਕੋਈ ਨਹੀਂ ਹੈ, ਕੋਈ ਐਸਾ ਨਹੀਂ ਹੈ ਜਿਹਦੇ ਨਾਲ ਅਸੀਂ ਜੋੜ ਬਈਏ ਵੀ ਚੱਲ ਜੇ ਤੇਰੇ 'ਚ ਨਹੀਂ ਲੀਨ ਹੋਵਾਂਗੇ ਤਾਂ ਉਹਦੇ 'ਚ ਲੀਨ ਹੋ ਜਾਵਾਂਗੇ। ਇੱਕੋ ਹੀ ਹੈ, ਇੱਕ ਪਿਤਾ ਇੱਕ ਸਕੇਹ ਮੁਬਾਰਕ, ਇੱਕੋ ਹੀ ਪਿਓ ਸਾਡਾ, ਕਿਉਂਕਿ ਵਿਚਾਰ ਕਰਨਾ ਹੈ ਸਾਡਾ ਬਾਪ ਵੀ ਉਹੀ ਹੈ, ਸਾਡਾ ਖਸਮ ਵੀ ਉਹੀ ਹੈ। ਜਦੋਂ ਆਪਸੀ ਪੰਕਤੀ ਪੜ੍ਹਦੇ ਹੋ, ਵਿਆਹ ਹੋਵਾ ਮੇਰੇ ਬਾਬੂਲਾ, ਕੋਈ ਗੁਰਸਿੱਖ ਪਿਆਰੇ ਸਨ ਉਹਨਾਂ ਨੇ ਸਵਾਲ ਕੀਤਾ, ਕਹਿੰਦੇ ਵਿਆਹ ਹੋਵਾ ਮੇਰੇ ਬਾਬੂਲਾ। ਕਹਿਣ ਲੱਗੇ ਵੀ ਦੇਖੋ ਵਿਆਹ ਲਫ਼ਜ਼ ਜਿਹੜਾ ਨਾ ਉਹ ਤੇ ਸੰਬੋਧਨ ਸ਼ੋਕ ਕਰਦਾ ਹੈ ਕਿ ਵੀ ਸੰਬੰਧ ਆ ਖਸਮ ਦਾ, ਤਾਂ ਅੱਗੇ ਬਾਬਲ ਬਾਬਲ ਜਿਹੜਾ ਉਹ ਸੰਬੰਧ ਸ਼ੋਕ ਕਰਦਾ ਹੈ ਬਾਪ ਦਾ, ਤੇ ਦੋਨੋਂ ਸੰਬੰਧ ਤੇ ਪਰਮਾਤਮਾ ਨਾਲ ਹੀ ਹੈ। ਹੈ ਇੱਥੇ ਕਹਿਣ ਦੇ ਨੇ ਵਿਆਹ ਹੋਵਾ ਮੇਰੇ ਬਾਬਲਾ, ਤੇ ਫਿਰ ਬਾਬਲ ਕੌਣ ਆ ਤੇ ਖਸਮ ਕੌਣ ਆ, ਦੋਨੋਂ ਸੰਬੰਧ ਇੱਕੇ ਨਾਲ ਹੀ ਹੈ। ਇਹ ਕਿਸ ਤਰ੍ਹਾਂ, ਇਹਦਾ ਮਤਲਬ ਧਿਆਨ ਨਾਲ ਗੌਰ ਕਰਨਾ। ਵਿਆਹ ਹੋਵਾ ਮੇਰੇ ਬਾਬਲਾ, ਜਦੋਂ ਕੁੜੀ ਫੇਰੇ ਲੈਣ ਜਾਂਦੀ ਹੈ ਉਦੋਂ ਬਾਪ ਦੇ ਨਾਲ ਭੈਣ ਭਰਾਵਾਂ ਦੇ ਨਾਲ ਤੁਰੀ ਜਾਂਦੀ ਹੈ, ਆਪਣੇ ਰਿਸ਼ਤੇਦਾਰਾਂ ਨਾਲ ਜਾਂਦੀ ਹੈ, ਆਪਣੇ ਕਹਿੰਦਾ ਭਾਵ ਜਿਸ ਘਰ ਉਹਨੇ ਜਨਮ ਲਿਆ ਉਹਨਾਂ ਦੇ ਨਾਲ ਜਾਂਦੀ ਹੈ, ਭਰਾ ਨਾਲ ਜਾਂਦੀ ਹੈ, ਭੈਣ ਨਾਲ ਜਾਂਦੀ ਹੈ, ਪਿਓ ਨਾਲ ਜਾਂਦੀ। ਉਹਨਾਂ ਚਿਰ ਮੁੰਡੇ ਨਾਲ ਨਹੀਂ ਬਹਿੰਦੀ ਉਹ। ਅਤੇ ਜਦੋਂ ਗੁਰੂ ਰੂਪ ਪਿਆਰੀ ਸਤ ਸੰਗਤ ਜੀ ਉਹ ਮਹਾਰਾਜ ਦੇ ਪ੍ਰਕਾਸ਼ ਅੱਗੇ ਮੁੰਡਾ ਬੈਠਦਾ ਹੈ ਅਤੇ ਪਿਤਾ ਜੀ ਆ ਕੇ ਨਾ ਉਸ ਆਪਣੀ ਧੀ ਨੂੰ ਮੁੰਡੇ ਨਾਲ ਬਿਠਾ ਦਿੰਦੇ ਆ, ਜਦੋਂ ਬਿਠਾਉਂਦੇ ਆ ਫਿਰ ਉਹਦਾ ਪੱਲਾ ਫੜਾ ਦਿੰਦੇ ਆ, ਕਹਿੰਦੇ ਲੈ ਪੁੱਤ ਪੱਲਾ ਫੜ ਲਾ, ਘੁੱਟ ਕੇ ਫੜੀ ਛੱਡੀ ਨਾ। ਜਦੋਂ ਪੱਲਾ ਫੜਾਉਂਦੇ ਆ, ਜਦੋਂ ਚਾਰ ਫੇਰੇ ਧੀ ਲੈ ਲੈਂਦੀ ਹੈ ਉਸ ਮੁੰਡੇ ਦੇ ਨਾਲ, ਜਦੋਂ ਚੌਥਾ ਫੇਰਾ ਪੂਰਾ ਹੁੰਦਾ ਕੰਪਲੀਟ ਹੁੰਦਾ ਤੇ ਉਹ ਦੋਨੋਂ ਜੀ ਆ ਕੇ ਜਦੋਂ ਬਹਿੰਦੇ ਨੇ ਤੇ ਸਕੇ ਸੰਬੰਧੀ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗ ਪੈਂਦੇ, ਭਾਜੀ ਵਧਾਈਆਂ, ਭੈਣ ਜੀ ਵਧਾਈਆਂ, ਵਿਆਹ ਹੋ ਗਿਆ। ਇਹਦਾ ਮਤਲਬ ਚਾਰ ਫੇਰੇ ਪੂਰੇ ਹੋਏ ਤੇ ਵਿਆਹ ਹੋ ਗਿਆ। ਹੁਣ ਪੱਲਾ ਛਡਾ ਤਾ ਪਿਤਾ ਜੀ ਨੇ, ਪਰ ਹੁਣ ਕੁੜੀ ਪਿਤਾ ਜੀ ਦੇ ਨਾਲ ਨਹੀਂ ਗਈ, ਹੁਣ ਕੁੜੀ ਮੁੰਡੇ ਨਾਲ ਗਈ ਹੈ। ਹੁਣ ਕੁੜੀ ਭਰਾ ਲਾਗੇ ਨਹੀਂ ਬੈਠੀ, ਕੁੜੀ ਮੁੰਡੇ ਲਾਗੇ ਬੈਠੀ, ਕੁੜੀ ਪਿਓ ਲਾਗੇ ਨਹੀਂ ਬੈਠੀ, ਕੁੜੀ ਮੁੰਡੇ ਲਾਗੇ ਬੈਠੀ। ਹੁਣ ਕੁੜੀ ਜਦੋਂ ਤੁਰੀ ਜਾਣ ਡਈ ਹੈ, ਬੈਠੀ ਹੈ, ਸ਼ਾਮਾਂ ਦਾ ਵੇਲਾ ਆਇਆ ਹੈ ਤੇ ਡੋਲੀ ਤੁਰਨ ਲੱਗੀ ਹੈ ਤੇ ਕੁੜੀ ਆਪਣੇ ਪਿਤਾ ਜੀ ਨੂੰ ਮਿਲਦੀ ਹੈ ਤੇ ਕੀ ਕਹਿੰਦੀ ਹੈ, ਕਹਿੰਦੀ ਪਿਤਾ ਜੀ ਮੇਰਾ ਹੁਣ ਵਿਆਹ ਹੋ ਗਿਆ, ਹੁਣ ਮੈਂ ਆਪਣੇ ਖਸਮ ਨਾਲ ਚੱਲੀ। ਉਹਦੇ ਨਾਲ ਤੁਰ ਪੈਂਦੀ ਹੈ, ਕਹਿੰਦਾ ਭਾਵ ਕੀ, ਕਿਉਂ ਤੁਹਾਡੇ ਨਾਲ ਮੇਰਾ ਸੰਬੰਧ ਹੈ, ਆਉਣ ਜਾਣ ਦਾ ਹੀ ਹੈ, ਕਿਤੇ ਘੜੀ ਪਲ ਦਾ ਹੀ ਹੈ, ਪਰ ਅਸਲੀ ਸੰਬੰਧ ਮੇਰਾ ਹੁਣ ਇਸ ਖਸਮ ਨਾਲ ਜੁੜ ਗਿਆ ਹੈ। ਇੱਥੇ ਧਿਆਨ ਕਰਨਾ, ਜਦੋਂ ਕੁੜੀ ਕਹਿੰਦੀ ਮੇਰਾ ਵਿਆਹ ਹੋ ਗਿਆ ਤੇ ਹੁਣ ਪਿਤਾ ਜੀ ਮੈਂ ਚੱਲੀ ਹਾਂ, ਇੱਦਾਂ ਗੁਰੂ ਜੀ ਕਹਿੰਦੇ ਵਿਆਹ ਹੋਵਾ ਮੇਰੇ ਬਾਬਲਾ, ਕਹਿੰਦੇ ਉਹ ਪਰਮਾਤਮਾ ਨੇ ਇਸ ਆਤਮਾ ਨੂੰ ਜਨਮ ਦਿੱਤਾ। ਜਦੋਂ ਜਨਮ ਦਿੱਤਾ ਤੇ ਉਹਦਾ ਸੰਬੰਧ ਕੀ ਸੀ ਸਾਡੇ ਨਾਲ, ਬਾਪ ਦਾ ਸੰਬੰਧ ਸੀ। ਉਹਨਾਂ ਚਿਰ ਸਾਡਾ ਨਾਤਾ ਪਰਮਾਤਮਾ ਦੇ ਨਾਲ ਜੰਮਣ ਮਰਨ ਦਾ ਸੀ, ਜਿੰਨਾ ਚਿਰ ਅਸੀਂ ਉਹਦੇ ਕੋਲੋਂ ਜਨਮ ਲਿਆ। ਫਿਰ ਕੀ ਹੋਇਆ, ਉਹ ਅਕਾਲ ਪੁਰਖ ਪਰਮਾਤਮਾ ਹੀ ਸਾਡਾ ਬਾਪ ਬਣਦਾ ਹੈ, ਗੁਰੂ ਦਾ ਰੂਪ ਧਾਰਨ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਕੌਣ ਹੈ? ਪਰਮਾਤਮਾ ਦਾ ਦੂਜਾ ਰੂਪ ਆ, ਇਹ ਰੂਪ ਧਾਰਨ ਕਰਦਾ ਹੈ। ਅਤੇ ਜਿਹੜੀ ਆਤਮਾ ਹੈ ਧੀ ਹੈ, ਠੀਕ ਹੈ, ਅਤੇ ਇਹ ਆਤਮਾ ਧੀ ਨੇ ਉਸ ਖਸਮ ਦੇ ਨਾਲ ਫੇਰੇ ਲੈਣੇ ਆ। ਪਹਿਲਾਂ ਸੰਬੰਧ ਸਾਡਾ ਜੁੜਦਾ ਗੁਰੂ ਦੇ ਨਾਲ, ਬਾਪ ਦੇ ਨਿਆਈ ਪਰਮਾਤਮਾ ਦਾ ਦੂਜਾ ਰੂਪ ਹੈ ਗੁਰੂ ਜੀ। ਜਦੋਂ ਨਾਤਾ ਜੁੜਦਾ ਹੈ ਤੇ ਇਹ ਜਿਹੜਾ ਬਾਪ ਆ ਸਾਨੂੰ ਖਸਮ ਦਾ ਪੱਲਾ ਫੜਾ ਦਿੰਦਾ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਦੀ ਦਾਤ ਦਿੰਦੇ ਆ। ਉਹ ਸ਼ਬਦ ਕੀ ਚੀਜ਼ ਆ? ਉਸ ਅਕਾਲ ਪੁਰਖ ਖਸਮ ਦਾ ਪੱਲਾ ਆ। ਜਦੋਂ ਇਹ ਧੀ ਪੱਲਾ ਫੜਦੀ ਆ, ਜਿੱਦਾਂ ਪਿਤਾ ਜੀ ਕਹਿੰਦੇ ਨੇ ਕਿ ਕੁੜੀਏ ਪੱਲਾ ਘੁੱਟ ਕੇ ਫਣੀ ਛੱਡੀ ਨਾ, ਇੱਦਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਸ ਆਤਮਾ ਨੂੰ ਸ਼ਬਦ ਦੀ ਦਾਤ ਦੇ ਕੇ। ਕਹਿੰਦੇ ਆਤਮਾ ਆ ਸ਼ਬਦ ਨੂੰ 24 ਘੰਟੇ ਸਿਮਰਨ ਕਰਦੀ ਰਹੀ, ਕਦੀ ਛੱਡੀ ਨਾ। ਜਿੱਦਾਂ ਧੀ ਪੱਲਾ ਫੜ ਕੇ ਮੁੰਡੇ ਦੇ ਮਗਰ ਫੇਰੇ ਲੈਂਦੀ ਆ, ਇੱਦਾਂ ਸਾਡੀ ਆਤਮਾ ਸ਼ਬਦ ਰੂਪੀ ਪੱਲਾ ਫੜ ਕੇ ਪਰਮਾਤਮਾ ਦੇ ਨਾਲ 4 ਅਵਸਥਾ ਹਾਸਲ ਕਰਦੀ ਹੈ, ਉਹਨੂੰ ਫੇਰੇ ਕਹਿੰਦੇ ਆ। ਅਸਲ 'ਚ ਆਹ ਫੇਰੇ ਨਹੀਂ ਹੈ, ਉਹ ਆਤਮਿਕ ਲੈਵਲ ਹੈ, ਆਤਮਿਕ ਅਵਸਥਾ ਆ। 4 ਫੇਰੇ ਪੂਰੇ ਕਰਦੀ ਹੈ, ਜਦੋਂ ਪੂਰੇ ਕਰ ਲੈਂਦੀ ਆ ਕੁੜੀ, ਕਹਿੰਦੇ ਵਿਆਹ ਹੋ ਗਿਆ, ਵਧਾਈਆਂ ਮਿਲਣ ਲੱਗ ਪਈਆਂ। ਇੱਥੇ ਫਿਰ ਗੁਰੂ ਜੀ ਕਹਿੰਦੇ ਜਦੋਂ ਇਹ ਆਤਮਾ 4 ਅਵਸਥਾ ਪੂਰੀਆਂ ਕਰ ਲੈਂਦੀ ਆ, ਇਹਦਾ ਫਿਰ ਪਰਮਾਤਮਾ ਦੇ ਨਾਲ ਵਿਆਹ ਹੋ ਜਾਂਦਾ ਹੈ, ਨਾਤਾ ਜੁੜ ਜਾਂਦਾ ਹੈ। ਜਦੋਂ ਇਹਦਾ ਨਾਤਾ ਜੁੜਦਾ ਪਰਮਾਤਮਾ ਨਾਲ ਵਿਆਹ ਦਾ, ਕਹਿੰਦੇ ਫਿਰ ਪਿਓ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਹਦਾ ਮਤਲਬ ਫਿਰ ਇਸ ਆਤਮਾ ਦਾ ਪਰਮਾਤਮਾ ਨਾਲੋਂ ਜੰਮਣ ਅਤੇ ਮਰਨ ਦਾ ਸੰਬੰਧ ਜਿਹੜਾ ਹੈ ਟੁੱਟ ਜਾਂਦਾ ਹੈ। ਬਾਬਲਾ, ਬਾਬਲ ਕੀ ਹੈ? ਜੰਮਣ ਮਰਨ ਦਾ ਸੰਬੰਧ। ਅਤੇ ਵਿਆਹ ਕੀ ਹੈ? ਖਸਮ। ਕਹਿੰਦੇ ਜਦੋਂ ਆਤਮਾ ਦਾ ਪਰਮਾਤਮਾ ਨਾਲ ਸੰਬੰਧ ਜੁੜਦਾ ਖਸਮ ਦੇ ਰੂਪ ਵਿੱਚ, ਉਦੋਂ ਫਿਰ ਬਾਬਲਾ ਕਹਿੰਦਾ ਭਾਵ ਜੰਮਣ ਅਤੇ ਮਰਨ ਦਾ ਸੰਬੰਧ ਟੁੱਟ ਜਾਂਦਾ ਹੈ। ਜਿੱਦਾਂ ਧੀ ਪੇਕੇ ਘਰ ਆਉਂਦੀ ਜ਼ਰੂਰ ਆ, ਪਰ ਕੁਛ ਪਲ ਲਈ, 1-2 ਦਿਨ ਰਹਿਣ ਲਈ, ਪਰ ਜਦੋਂ ਆਉਂਦੀ ਆ ਤਾਂ ਉਹ ਆਪਣੇ ਸਹੁਰਿਆਂ ਦੀਆਂ ਗੱਲਾਂ ਸੁਣਾਉਂਦੀ ਆ, ਭਾਵੇਂ ਪੇਕਿਆਂ ਦਾ ਧਿਆਨ ਰੱਖਦੀ ਆ, ਪਿਆਰ ਕਰਦੀ ਆ, ਪਰ ਕੀ ਕਹਿੰਦੀ ਹੈ? ਮੈਂ ਤੇ ਪਰਾਉਣੀ ਆ, ਮੈਂ ਤੇ ਪਰਾਉਣੀ ਆ। ਜਦੋਂ ਆਤਮਾ ਦਾ ਪਰਮਾਤਮਾ ਨਾਲ ਸੰਬੰਧ ਜੁੜਦਾ, ਉਹ ਆਤਮਾਵਾਂ ਧਰਤੀ 'ਤੇ ਆਉਂਦੀਆਂ, ਸਰੀਰ ਲੈਂਦੀਆਂ, ਪਰ ਉਹ ਪਰਾਉਣੀਆਂ ਨੇ, ਉਹਨਾਂ ਦਾ ਸਰੀਰ ਨਾਲ ਅਤੇ ਸੰਸਾਰ ਨਾਲ ਕੋਈ ਸੰਬੰਧ ਨਹੀਂ ਹੁੰਦਾ, ਕਿਉਂਕਿ ਉਹ ਪਰਾਉਣੀਆਂ ਨੇ। ਉਹ ਕੁਛ ਪੱਲੇ ਆਉਂਦੀਆਂ ਜ਼ਰੂਰ ਨੇ, ਪੇਕਿਆਂ ਦਾ ਧਿਆਨ ਰੱਖਦੀਆਂ, ਪੇਕਿਆਂ ਨਾਲ ਪਿਆਰ ਕਰਦੀਆਂ। ਕਹਿੰਦੇ ਉਹ ਆਤਮਾ ਵੀ ਸੰਸਾਰ ਨਾਲ ਪਿਆਰ ਕਰਦੀਆਂ, ਪਰ ਉਹਨਾਂ ਆਤਮਾ ਦਾ ਸਰੀਰ ਨਾਲ ਕੋਈ ਜੰਮਣ ਮਰਨ ਨਾਲ ਸੰਬੰਧ ਨਹੀਂ। ਉਹ ਤਾਂ ਕੇਵਲ ਪੇਕੇ ਘਰ ਮਿਲਣ ਗਿਲਣ ਆਉਂਦੀਆਂ ਨੇ। ਇਹਨੂੰ ਕਹਿੰਦੇ ਵਿਆਹ ਹੋਵਾ ਮੇਰੇ ਬਾਬਲਾ, ਸੰਬੰਧ ਜੁੜ ਗਿਆ। ਅਤੇ ਬਾਬਲ ਦਾ ਭਾਵ ਜੰਮਣ ਮਰਨਾ, ਬਾਪ, ਉਹ ਸੰਬੰਧ ਖਤਮ ਹੋ ਜਾਂਦਾ ਹੈ, ਅਤੇ ਫਿਰ ਪਰਮਾਤਮਾ ਦੇ ਨਾਲ ਖਸਮ ਦਾ ਸੰਬੰਧ ਜੁੜ ਜਾਂਦਾ, ਵਿਆਹ ਹੋ ਜਾਂਦਾ ਹੈ। ਉਹ ਚੀਜ਼ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਨੇ ਕਿ ਤੁਮ ਸਿਉ ਤੋਰ ਕਮਲ ਸਮਝੋ ਰਹੇ, ਹੇ ਪਰਮਾਤਮਾ ਵੀ ਤੁਹਾਡੇ ਨਾਲੋਂ ਤੋੜ ਕੇ ਅਤੇ ਜੋੜੀਏ ਕਿਹਦੇ ਨਾਲ? ਤੁਹਾਡਾ ਕੋਈ ਸ਼ਰੀਕ ਹੋਵੇ, ਤੁਹਾਡੇ ਕੋਲ ਲੇਵਲ ਦਾ ਹੋਵੇ, ਅਤੇ ਅਸੀਂ ਉਹਦੇ ਨਾਲ ਜੋੜ ਲਈਏ। ਇਹ ਤੁਹਾਡੇ ਨਾਲ ਹੀ ਜੋੜ ਸਕਦੇ ਹਾਂ, ਕਿਉਂਕਿ ਤੁਹਾਡੇ 'ਤੇ ਬਰਾਬਰ ਤੁਹਾਡਾ ਕੋਈ ਸ਼ਰੀਕ ਨਹੀਂ ਹੈ। ਫਿਰ ਅੱਗੇ ਜਾ ਕੇ ਕੀ ਕਹਿਣ ਲੱਗੇ? ਕਹਿੰਦੇ ਜੋ ਤੁਮ ਦੀਵਰਾ ਤੋਂ ਹਮ ਬਾਤੀ। ਦੇਖੋ ਸੰਬੰਧ ਕੈਸਾ ਹੋਣਾ ਚਾਹੀਦਾ, ਜੋ ਤੁਮ ਦੀਵਰਾ ਤੋਂ ਹਮ ਬਾਤੀ। ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ, ਜਿਵੇਂ ਦੀਵਾ ਸਾਡੇ ਕੋਲ ਪਿਆ ਹੋਵੇ ਅਤੇ ਉਹਦੇ 'ਚ ਵੱਟੀ ਨਾ ਹੋਵੇ, ਉਹ ਜਗਦਾ ਨਹੀਂ ਹੈ, ਉਹ ਜਗਦਾ ਨਹੀਂ ਹੈ। ਕਹਿੰਦੇ ਪਰਮਾਤਮਾ ਜਿਵੇਂ ਦੀਵੇ ਦਾ ਅਤੇ ਵੱਟੀ ਦਾ ਸੰਬੰਧ ਆ, ਵੱਟੀ ਇਕੱਲੀ ਨਹੀਂ ਜਗ ਸਕਦੀ, ਦੀਵਾ ਇਕੱਲਾ ਨਹੀਂ ਜਗ ਸਕਦਾ, ਇਹਨਾਂ ਦਾ ਸੰਬੰਧ ਆ, ਇਹ ਦੋਨੋਂ ਇਕੱਠੇ ਹੋਣਗੇ ਤਾਂ ਕੋਈ ਪ੍ਰਕਾਸ਼ ਕਰ ਸਕਦੇ ਨੇ। ਕਹਿੰਦੇ ਪਰਮਾਤਮਾ ਕਿਰਪਾ ਕਰ, ਤੂੰ ਦੀਵਾ ਬਣ ਜਾਵੇ ਅਤੇ ਮੈਂ ਮੱਟੀ ਬਣ ਜਾ, ਤੇਰਾ ਮੇਰਾ ਐਸਾ ਸੰਬੰਧ ਬਣ ਜਾਵੇ ਕਿ ਜਦੋਂ ਉਹ ਵੱਟੀ ਜਗੇ ਤਾਂ ਮੇਰੇ ਅੰਦਰ ਵੀ ਗਿਆਨ ਦਾ ਚਾਨਣ ਹੋ ਜਾਵੇ। ਸੰਬੰਧ ਜੁੜੂ ਤਾਂ ਚਾਨਣ ਹੋਊ ਨਾ, ਐਸਾ ਸੰਬੰਧ ਜੁੜ ਜਾ ਜਿਵੇਂ ਦੀਵੇ ਦਾ ਤਾਂ ਵੱਟੀ ਦਾ ਹੈ। ਕਹਿੰਦੇ ਉਸ ਦੀਵੇ ਅਤੇ ਵੱਟੀ ਦੀ ਨਹੀਂ, ਤੇਰਾ ਅਤੇ ਮੇਰਾ ਸੰਬੰਧ ਜੁੜ ਜਾਏ। ਫਿਰ ਕੀ ਕਹਿਣ ਲੱਗੇ? ਕਹਿੰਦੇ ਜੋ ਤੁਮ ਤੀਰਥ ਜਾਤੀ। ਕਹਿੰਦੇ ਪਰਮਾਤਮਾ ਜਿਵੇਂ ਤੀਰਥ, ਅਤੇ ਜਾਤੀ ਕੀ ਹੈ? ਯਾਤਰੀ, ਦਰਸ਼ਨ ਕਰਨ ਵਾਲੇ। ਕਹਿੰਦੇ ਜਿਵੇਂ ਕੋਈ ਤੀਰਥ ਹੁੰਦਾ ਹੈ ਤੇ ਉੱਥੇ ਜਿਹੜੇ ਯਾਤਰੀ ਜਾਂਦੇ ਨੇ ਉਸ ਤੀਰਥ ਦੇ ਦਰਸ਼ਨ ਕਰਨ ਜਾਂਦੇ ਨੇ, ਜਾਂਦੇ ਨੇ ਮੱਥਾ ਟੇਕਦੇ ਨੇ, ਉਹਨਾਂ ਦਾ ਸੰਬੰਧ ਹੁੰਦਾ ਹੈ। ਕਹਿੰਦੇ ਪਰਮਾਤਮਾ ਕਿਰਪਾ ਕਰਕੇ ਤੇ ਤੂੰ ਤੀਰਥ ਬਣ ਜਾਵੇਂ ਤੇ ਮੈਂ ਉਸ ਤੀਰਥ ਦੇ ਦਰਸ਼ਨ ਕਰਨ ਵਾਲਾ ਬਣ ਜਾਵਾਂ, ਮੇਰੇ ਤੇ ਮਿਹਰ ਭਰਿਆ ਹੱਥ ਰੱਖ। ਕਿੱਡੀਆਂ ਸੁੰਦਰ ਦਾਤਾਂ ਮੰਗੀਆਂ ਪਰ ਆਪਾਂ ਗੌਰ ਹੀ ਨਹੀਂ ਕੀਤੀ। ਉਹਦਾ ਗੌਰ ਨਾ ਕਰਨ ਦਾ ਕਾਰਨ ਕੀ ਬਣਿਆ? ਕਾਰਨ ਇਹ ਬਣਿਆ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਨ ਡਏ ਸਾਂ, ਪੰਕਤੀਆਂ ਪੜ੍ਹਨ ਡਏ ਸਾਂ, ਸਾਡਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਹੀ ਨਹੀਂ ਸੀ। ਸਾਡਾ ਸੰਬੰਧ ਤਾਂ ਦਾਤ ਪਿਆਰੀ ਵਿਸਰਿਆ ਦਤਾਰਾ, ਸਾਨੂੰ ਦਾਤ ਚੰਗੀ ਲੱਗਣ ਡਈ ਸੀ, ਪਰਮਾਤਮਾ ਵਿਸਾਰ ਕੇ ਬੈਠ ਗਏ, ਧਿਆਨ ਹੀ ਨਹੀਂ ਗਿਆ ਵੀ ਯਾਰ ਕਿਤੇ ਸਾਡਾ ਵੀ ਨਾਤਾ ਜੁੜ ਜਾਵੇ। ਇਹ ਪੰਕਤੀਆਂ, ਇਹ ਉਪਦੇਸ਼ ਜੇ ਧਿਆਨ ਕਰੀਏ, ਸਦਕੇ ਜਾਈਏ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ, ਜਿਨ੍ਹਾਂ ਨੇ ਬਹੁਤ ਵੱਡਾ ਪਰ ਉਪਕਾਰ ਕੀਤਾ ਸੰਸਾਰ ਦੇ ਉੱਤੇ, ਗੁਰੂਆਂ ਦੀ, ਭਗਤਾਂ ਦੀ, ਭੱਟਾਂ ਦੀ ਗੁਰਬਾਣੀ ਇਕੱਤਰ ਕੀਤੀ, ਇਕੱਤਰ ਕਰਕੇ ਇੱਕ ਐਸਾ ਸਰੂਪ ਤਿਆਰ ਕਰ ਦਿੱਤਾ ਕਿ ਜਿਹਦੇ ਵਿੱਚੋਂ ਵਿਤਕਰਾ ਹੀ ਖਤਮ ਕਰ ਦਿੱਤਾ। ਕਿਉਂਕਿ ਸਾਡੇ ਲੋਕਾਂ ਦੇ ਮਨਾਂ 'ਚ ਵਿਤਕਰੇ ਸੀ, ਕੈਸੇ ਕੈਸੇ ਵਿਤਕਰੇ ਸਨ ਉਹਨਾਂ ਸਮਿਆਂ ਦੇ ਅੰਦਰ, ਐਸੇ ਵਿਤਕਰੇ ਸਨ ਕਿ ਕੋਈ ਵੀ ਨੀਚ ਜਾਤੀ ਵਾਲੇ ਨੂੰ ਨਾਮਦਾਨ ਨਹੀਂ ਸੀ ਦੇ ਸਕਦਾ। ਗੁਰੂ ਜੀ ਨੇ ਵਿਤਕਰੇ ਖਤਮ ਕਰ ਦਿੱਤੇ, ਕਹਿੰਦੇ ਨਾ ਕੋਈ ਜਾਤ, ਨਾ ਕੋਈ ਪਾਤ, ਨਾ ਕੁਛ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਐਸਾ ਪ੍ਰਕਾਸ਼ ਹੈ ਸੂਰਜ ਦੀ ਨਿਆਈ ਕਿ ਭਾਈ ਕਿਸੇ ਵੀ ਜਾਤ, ਕਿਸੇ ਵੀ ਧਰਮ ਦਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਚੰਨਾਂ ਨਾਲ ਅਗਰ ਜੁੜਦਾ ਹੈ ਤੇ ਇਹਦੇ ਕੋਲੋਂ ਉਪਦੇਸ਼ ਹਾਸਲ ਕਰਕੇ, ਨਾਮ ਦੀ ਸ਼ਬਦ ਦੀ ਦਾਤ ਹਾਸਲ ਕਰਕੇ, ਉਹ ਆਪਣਾ ਜੀਵਨ ਜਿਹੜਾ ਹੈ ਉਹ ਅਕਾਲ ਪੁਰਖ ਦੇ ਲਿਖ ਹੀ ਲਾ ਸਕਦਾ ਹੈ। ਸਭ ਕੁਝ ਖਤਮ ਕਰ ਦਿੱਤਾ। ਅੱਜ ਵੀ ਸਾਡੇ ਮਨ ਵਿੱਚ ਕਈ ਵਾਰੀ ਵਿਤਕਰਾ ਆ ਜਾਂਦਾ, ਪਰ ਗੁਰੂ ਸਾਹਿਬਾਨ ਸਾਨੂੰ ਉਹਨਾਂ ਵਿਤਕਰਿਆਂ ਤੋਂ ਦੂਰ ਕਰਦੇ ਨੇ ਕਿ ਪ੍ਰਾਣੀ ਉਹਨਾਂ ਵਿਤਰਕਿਆਂ 'ਚ ਨਾ ਆਇਆ। ਕਿਉਂ? ਕਿਉਂਕਿ ਜਿਹੜਾ ਤੈਨੂੰ ਜਨਮ ਮਿਲਿਆ ਨਾ, ਇਹ ਝੂਠੇ ਧੰਦਿਆਂ ਲਈ ਨਹੀਂ ਮਿਲਿਆ। ਇਹ ਜਨਮ ਤੈਨੂੰ ਕੇਵਲ ਤਾਂ ਕੇਵਲ ਪਰਮਾਤਮਾ ਦੀ ਪ੍ਰਾਪਤੀ ਲਈ ਮਿਲਿਆ। ਇਹ ਲੜਾਈ ਝਗੜਿਆਂ ਲਈ ਨਹੀਂ ਮਿਲਿਆ ਕਿ ਤੂੰ ਕੌਣ ਆ ਅਤੇ ਮੈਂ ਕੌਣ ਆ, ਮੈਂ ਉੱਚੀ ਜਾਤਦਾ ਤੂੰ ਨੀਵੀਂ ਜਾਤਦਾ। ਗੁਰੂ ਦੀ ਪਿਆਰੀ ਸਾਧ ਸੰਗਤ ਜੀਓ, ਜਿੰਨਾ ਚਿਰ ਸਾਡੇ ਅੰਦਰ ਮਨ ਵਿੱਚ ਇਹ ਜਾਤੀਆਂ ਪਾਤੀਆਂ ਬੜੀਆਂ ਰਹਿਣਗੀਆਂ, ਕਿਉਂਕਿ ਗੁਰੂ ਜੀ ਨੇ ਲਿਖਿਆ ਜਿੰਨੀ ਨਾਮ ਧਿਆਇਆ, ਹੁਣ ਜਿੰਨੀ ਦੇ ਅੱਗੇ ਲਿਖਿਆ ਹੀ ਨਹੀਂ ਉਹ ਕੌਣ ਆ, ਉਹ ਹਿੰਦੂ ਹੈ, ਮੁਸਲਮਾਨ ਹੈ, ਉਹ ਸਿੱਖ ਹੈ, ਉਹ ਈਸਾਈ ਹੈ, ਉਹ ਕਿਹੜੇ ਜਾਤੀ ਦਾ ਸੰਬੰਧ ਰੱਖਦਾ, ਲਿਖਿਆ ਹੀ ਨਹੀਂ। ਕਹਿੰਦਾ ਜਿੰਨੀ ਨਾਮ ਤੇ ਆਇਆ ਗਏ ਸਿੱਖਤ ਕਾਲ, ਕਹਿੰਦਾ ਜਿਹੜਾ ਵੀ ਨਾਮ ਤੇ ਆਏਗਾ ਉਹ ਕੱਲ੍ਹ ਨੂੰ ਸਫਲ ਹੋ ਜਾਏਗਾ। ਇਹਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਾਂਗੇ, ਕਿਉਂਕਿ ਗੁਰੂ ਜੀ ਨੇ ਕਿਹਾ ਸਭ ਸਿੱਖਣ ਕੋ ਹੁਕਮ ਹੈ, ਸਿੱਖਣ ਸਿੱਖਣ ਕੌਣ ਆ, ਧਿਆਨ ਕਰਨਾ। ਜਦੋਂ ਇਸ ਆਤਮਾ ਨੂੰ ਮਨੁੱਖ ਦਾ ਜਨਮ ਪ੍ਰਾਪਤ ਹੁੰਦਾ ਹੈ, ਮਨੁੱਖ ਦਾ ਜਨਮ ਮਿਲਦਾ ਹੀ ਇਹਨੂੰ ਸਿੱਖਣ ਲਈ ਹੈ। ਇਹਦਾ ਮਤਲਬ ਮਨੁੱਖ ਦੇ ਸਰੀਰ ਅੰਦਰ ਆਈ ਆਤਮਾ ਸਿੱਖਣ ਲਈ ਆਈ ਹੈ। ਕਹਿੰਦੇ ਉਹਨੂੰ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲੈ, ਤੈਨੂੰ ਸਿੱਖਿਆ ਮਿਲ ਜਾਏਗੀ ਔਰ ਤੂੰ ਵੀ ਆਪਣੇ ਆਪ ਦੀ ਪਹਿਚਾਣ ਕਰ ਲਏਗੀ ਤੂੰ ਕੌਣ ਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ। ਤਾਂ ਗੁਰੂ ਜੀ ਆਪ ਜੀ ਨੂੰ ਕਹਿਣ ਲੱਗੇ, ਅੱਗੇ ਜਾ ਕੇ ਦੇਖੋ ਕੀ ਕਹਿਣ ਲੱਗੇ, ਸਾਚੀ ਪ੍ਰੀਤ ਹਮ ਤੁਮ ਸੰਜੋਰੀ। ਭਗਤ ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਪਰਮਾਤਮਾ ਵੀ ਮੈਂ ਸੰਸਾਰ ਦੇ ਉੱਤੇ ਬੜਿਆਂ ਨਾਲ ਪ੍ਰੀਤੀ ਪਾ ਕੇ ਦੇਖੀ ਪਰ ਸੱਚੀ ਨਹੀਂ ਸੀ, ਸੱਚੀ ਨਹੀਂ ਸੀ। ਸੱਚੀ ਦਾ ਮਤਲਬ ਕੀ ਹੈ? ਇੱਕ ਜਗ੍ਹਾ ਤੇ ਭਗਤ ਫਰੀਦ ਜੀ ਲਿਖਦੇ ਆ, ਕਹਿਣ ਲੱਗੇ ਵੀ ਤੇਰੇ ਸਾਹਮਣੇ ਤੇਰੇ ਮਾਂ ਬਾਪ ਤੁਰ ਗਏ, ਠੀਕ, ਦੱਸ ਕੀ ਲੈ ਗਏ ਨਾਲ, ਲੈ ਗਏ ਕੁਛ ਨਾਲ? ਕਹਿੰਦਾ ਨਹੀਂ। ਕਹਿੰਦੇ ਇਵੇਂ, ਕਹਿੰਦੇ ਉਹਨਾਂ ਮਾਂ ਬਾਪ ਦੇ ਨਾਲ, ਭੈਣ ਭਰਾਵਾਂ ਦੇ ਨਾਲ, ਸਕੇ ਸੰਬੰਧੀਆਂ ਦੇ ਨਾਲ ਪ੍ਰੀਤੀ ਜੋੜੀ ਸੀਗੀ, ਸਭ ਤੁਰ ਗਏ। ਇਹਦਾ ਮੈਂ ਸੱਚੀ ਪ੍ਰੀਤ ਕਿਸੇ ਨਾਲ ਨਹੀਂ ਹੈ, ਜੇ ਸੱਚੀ ਪ੍ਰੀਤ ਹੁੰਦੀ ਤਾਂ ਕੋਈ ਨਾ ਕੋਈ ਮੇਰਾ ਪੱਕਾ ਸੰਬੰਧ ਜੋੜ ਕੇ ਰੱਖਦਾ। ਕਹਿੰਦੇ ਪਰਮਾਤਮਾ ਇਹਨਾਂ ਕਿਸੇ ਨਾਲ ਮੇਰੀ ਸੱਚੀ ਪ੍ਰੀਤ ਨਹੀਂ ਹੈ, ਕਿਉਂਕਿ ਇਹ ਕੁਝ ਸਮੇਂ ਲਈ ਮੇਰੇ ਨਾਲ ਸੰਬੰਧਿਤ ਨੇ, ਪਰ ਸੱਚੀ ਪ੍ਰੀਤ ਹਮ ਤੁਮ ਸੰਜੋਰੀ, ਇੱਕ ਤੂੰ ਹੀ ਆ ਜਿਹਨੇ ਕਦੇ ਵੀ ਮੇਰੇ ਤੋਂ ਦੂਰ ਨਹੀਂ ਹੋਣਾ, ਜਿਹਨੇ ਕਦੇ ਵੀ ਮੇਰੇ ਤੋਂ ਸੰਬੰਧ ਨਹੀਂ ਤੋੜਨਾ। ਇਸ ਕਰਕੇ ਮੈਂ ਆਪਣੇ ਅੰਦਰੋਂ ਸੱਚੀ ਸੁੱਚੀ ਪ੍ਰੀਤ ਤੇਰੇ ਚਰਨਾਂ ਨਾਲ ਜੋੜ ਬੈਠਾ, ਕਿਉਂਕਿ ਸੰਸਾਰ ਨਾਲ ਜੋੜ ਕੇ ਕੀ ਲੈਣੀ ਹੈ? ਅੱਜ ਕੋਈ ਮਿਲਿਆ, ਦੋਸਤੀ ਕੀਤੀ, ਪਿਆਰ ਬੜਾ ਪੈ ਗਿਆ, ਮਨ 'ਚ ਖਿੱਚ ਆ ਗਈ ਵੀ ਯਾਰ ਬੰਦਾ ਬੜਾ ਵਧੀਆ, ਇਹਦੇ ਨਾਲ ਪਿਆਰ ਪਾ ਲਿਆ, ਪਿਆਰ ਤੇ ਪੈ ਗਿਆ, ਪਰ ਗੁਰੂ ਪਿਆਰਿਓ ਉਹ ਕੱਲ੍ਹ ਨੂੰ ਤੁਰ ਗਿਆ, ਛੱਡ ਗਏ ਸਰੀਰ, ਜਦੋਂ ਕੱਲ੍ਹ ਨੂੰ ਤੁਰ ਗਿਆ ਤਾਂ ਹੁਣ ਰੋਣ ਡਿਆ, ਕੀ ਗੱਲ ਹੋ ਗਈ ਬਈ? या मेरा बड़ा ही प्यार पै गया सी। तो फिर गुरु जी कहते फिर यहो जिन्ना प्यार पा जिन्हें कदी तुरना ही नहीं है, जिन्हें कदी जाना नहीं है, वह परमात्मा आ, वह अकाल पुरख आ। सो तां गुरु जी आप जी कहन लगे, कहन लगे तुम स्यो जोर अवर संग तोरी। दसो कहन लगे भी जिदन की परमात्मा मैं तेरे चरणा नाल जोड़ ली है ना, जिदन का मैं तेरा हो गया ना, उदन की बाकिया नालों मैं प्रीत तोड़ दिती। हूं कहना पा मैं मन तो बाकिया नालों संबंध नाता तोड़ लिया है। कितना नाता जोड़ी, शरीर नाता नहीं रहना। जाग ले रे मना जाग ले कहां गाफल सोया, जो तन उपजया संघ ही सो भी संघ ना होया। दसो कहते भोलिया मना मैं शरीर तेरे नाल पैदा होया, कहिंदा इन्हें भी तेरे नाल नहीं जाना, दस कितने प्रीत पा लेंगा, कितना संबंध जोड़ लेंगा। किसे फिर इदा कर कि प्रीति पा, केवल तक केवल उहदे नाल पा। तइयां फिर उन्होंने कहा तुम स्यों जोर, कहिंदा जिदन दी मैं तेरे नाल जोड़ ली है ना अवर संग तोड़ी, कहिंदा बाकियां नाल मैं तोड़ दित्ती, हुण संबंध रहा ही नहीं। सच आ, कितना संबंध रखोगे। ठीक है, फिर गुरु जी की कहन लगे, कहन लगे जह जह जाऊं तहां तेरी सेवा। कहते धन्य परमात्मा, की हाल हो गया मेरा, आ मेरी अवस्था किदां दी बन गई आ, आ कैसी कृपा कर दिती जे, आ जिदन दी तुहाडे नाल दोस्ती कीती आ, प्रीत जोड़ी आ, कहिंदे उदन दा ते होर ही कुछ हो गया। कहिंदे मैं जिथे जिथे भी जाना ना हुण, ते मैनू ए लगन लग पिया। की लगन लग पिया भगत रविदास जी कहिंदे, जिवें मैं सब थावां ते तेरी सेवा करन रिहा। देखो मन की अवस्था बनाउणी है, जदों आप जी लंगर की सेवा करते हो, जोड़ियां की सेवा करते हो, जूठे बर्तनों की सेवा करते हो, बंदे दे मन में की आ जाता, जोड़े झड़न रहा तो मन में तांग लैके बैठा, हे अकाल पुरख कृपा करो मैं जोड़े झड़न रहा, संगत दे कचहरी च केस लगा जित करा दो। नहीं, इत्थे भगत रविदास जी दसन लगे, कहते भी ऐसी अवस्था होनी चाहिए आ कि जिथे जिथे मैं जाना तो मैं सेवा करता, मैनू ऐ लगता जिम्मे मैं सेवा तेरी कर रहा। जे मैं जोड़े झाड़दा तो मैं किसी झूठे धंधे नहीं, मैनू तो ऐ लगा जिम्मे अज जोड़े भी मैं परमात्मा तेरे झाड़न रहा, क्योंकि अवस्था। गुरु ग्रंथ साहब जी ने किसी का ना नहीं लिया, ना जात का ना पात का ना धर्म का ना लिया। धन गुरु ग्रंथ साहब ने बड़ी सुंदर गल कह दी, कहते सब गोबिंद है, सब गोबिंद है, गोबिंद बिन नहीं कोई। दसो कहते जग वाले हो, कहते सारे परमात्मा का रूप है, पर पहले इस लेवल च पहुंच के देखो तुहानू पता लगूगा भी कोई उच्चा नीवा नहीं है, सारे वो इत्थे जाके अवस्था समझ लगी कि जह जह जाऊं तहां तेरी सेवा। कहना मैं जिथे भी जाना हाँ, कहना भाव मन करके मैं जिड़े पासे भी वेखदा हाँ परमात्मा मैं ऐ लगता जिम्मे मैं तेरी सेवा करना, चार चपेरे तू ही तू हाँ, तेरे तो अलावा कुछ भी नहीं है। फिर गुरु जी की कहन लगे, कहते तुम सो ठाकुर और ना देवा। कहते अकाल पुरख, कहना मैं हूं एवं महसूस होन लग पिया तुम सो ठाकुर, कहते वह परमात्मा तू ही है, वह अकाल पुरख तू ही है और ना देवा। कहते और कोई देव नहीं है तेरे बराबर, वो तू ही है जिन्हू मैं सारे रूपा च वेखन रहा, आपे हर एक रंग है आपे बहुरंगी, परमात्मा वो तू ही है। आते मैं हूं सोझी आई कि मैं जिधर जिधर जाना है तो मैं तेरी सेवा कर रहा, क्यों कर रहा, क्योंकि चार चपेरे तू ही तू हा, तेरे तो अलावा कुछ नहीं, तू ही फिर जांच मेरे। फिर गुरु जी की कहन लगे, कहन लगे तुमरे भजन कटे जंबस। दसो भगत रविदास जी कहन लगे, इत्थे उन्होंने सारा ही काम नबेड़ दिता, सानू बड़ा सुंदर उपदेश दिता। कहन लगे तुमरे भजन कटे जंबसा, कहिंदे हे अकाल पुरख जिहड़ी तेरी भजन बंदगी है, जिहड़ा तेरा असीं सिमरन करदे आ, नाम सिमरन करदे आ, कहिंदे ऐसी कृपा आ भी जिहड़ा भी यह मन नाम सिमरन करदा तेरी भगती करदा, कहिंदे उहनां उहदी जम्मा वाली फांसी कट जांदी है। जम्मा वाली फांसी, रस्सी टुट जांदी है, ਉਹਦਾ ਜਮਦੂਤ ਕੁਝ ਨਹੀਂ ਵਿਗਾੜ ਸਕਦੇ। ਭਗਤ ਹੇਤ ਗਾਵੇ ਰਵਿਦਾਸ, ਭਗਤ ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਹੇ ਪਰਮਾਤਮਾ, ਮੈਂ ਜੋ ਕੁਝ ਵੀ ਗਾ ਰਿਹਾ, ਜੋ ਕੁਝ ਵੀ ਗਾ ਰਿਹਾ, ਜੋ ਕੁਝ ਆਪਣੇ ਅੰਦਰ ਮੈਂ ਕਰ ਰਿਹਾ ਨਾ, ਕਹਿੰਦੇ ਮੈਂ ਕੇਵਲ ਤਾਂ ਕੇਵਲ ਭਗਤੀ ਵਾਸਤੇ ਕਰ ਰਿਹਾ, ਤੇਰੇ ਚ ਲੀਨ ਹੋਣ ਵਾਸਤੇ ਕਰ ਰਿਹਾ, ਨਾ ਕਿ ਮੈਂ ਆਪਣੇ ਅੰਦਰ ਝੂਠੇ ਧੰਦਿਆਂ ਲਈ, ਕਿਤੇ ਸਰੀਰ ਨੂੰ ਪਾਲਣ ਲਈ ਜਾਂ ਸਰੀਰ ਨੂੰ ਕਿਤੇ ਸਵਾਰਨ ਲਈ ਮੈਂ ਕੋਈ ਕੰਮ ਕਰਨ ਡਿਆ, ਉਦੋਂ ਕੋਈ ਗਾਉਣ ਡਿਆ, ਮੈਂ ਕੋਈ ਕਮਾਈ ਕਰਨ ਡਿਆ ਜਾਂ ਮੈਂ ਕੋਈ ਭਗਤੀ ਕਰਨ ਡਿਆ, ਸਰੀਰ ਵਾਸਤੇ ਨਹੀਂ, ਕੇਵਲ ਤਾਂ ਕੇਵਲ ਤੇਰੇ ਚ ਲੀਨ ਹੋਣ ਵਾਸਤੇ। ਕਈ ਸੱਜਣ ਦੇਖਣਾ ਆਪ ਜੀ ਨੇ ਜ਼ਿੰਦਗੀ ਦੇ ਅੰਦਰ, ਕਿਸੇ ਵੇਲੇ ਅਸੀਂ ਕਿਤੇ ਜਾ ਕੇ ਵੀ ਗੁਰੂ ਘਰ ਵੀ ਜਾਂ ਕਿਤੇ ਵੀ ਜਾ ਕੇ ਕੋਈ ਸੇਵਾ ਕਰਦੇ ਹਾਂ ਅਤੇ ਕਿਸੇ ਅਧੀਨ ਹੋ ਕੇ ਕਰਦੇ ਹਾਂ, ਕੋਈ ਝੂਠੀ ਮੰਗ ਦੇ ਅਧੀਨ ਹੋ ਕੇ ਕਰਦਾ, ਕੋਈ ਪੇਟ ਦੇ ਅਧੀਨ ਹੋ ਕੇ ਕਰਦਾ, ਕੋਈ ਸਰੀਰ ਦੇ ਅਧੀਨ ਹੋ ਕੇ ਕਰਦਾ, ਅਤੇ ਇੱਥੇ ਭਗਤ ਰਵਿਦਾਸ ਜੀ ਕਹਿੰਦੇ, ਕਹਿੰਦਾ ਮੇਰੀ ਕਿਸੇ ਦੀ ਅਧੀਨਗੀ ਨਹੀਂ ਹੈ, ਮੈਂ ਤਾਂ ਕੇਵਲ ਪਰਮਾਤਮਾ ਤੇਰੇ ਚਰਨਾਂ ਵਿੱਚ ਜੁੜਨ ਵਾਸਤੇ ਕਰਦਾ ਪਿਆ। ਹੁਣ ਸਾਰਾ ਕੁਝ ਦੱਸਤਾ ਉਹਨਾਂ ਨੇ ਵੀ ਐਸਾ ਸੁਭਾਅ ਹੋਣਾ ਚਾਹੀਦਾ, ਇਸ ਕਰਕੇ ਉਹਨਾਂ ਨੇ ਕਿਹਾ ਨਹੀਂ ਰੰਬੀ ਠਾਉਂ ਰੋਪੋ, ਕਹਿੰਦਾ ਮੇਰੇ ਕੋਲ ਰੰਬੀ ਹੈ ਨਹੀਂ, ਉਹ ਮੇਰੇ ਕੋਲ ਉਹ ਲੋਭੀ ਹੈ ਨਹੀਂ ਵੀ ਜਿਹਦੇ ਨਾਲ ਮੈਂ ਕੋਈ ਚਮੜਾ ਮਾੜਾ ਮੋਟਾ ਕੱਟ ਕੇ ਅਤੇ ਕੋਈ ਗਾਂਢਾ ਲਾ ਦੇਵਾਂ ਅਤੇ ਮੈਂ ਜੁੱਤੀ ਦੀ ਮਨਿਆਦ ਵਧਾ ਲਵਾਂ। ਕਹਿੰਦੇ ਪਰਮਾਤਮਾ ਮੇਰੇ ਕੋਲ ਇਹੋ ਜਿਹਾ ਲੋਭ ਨਹੀਂ ਹੈ ਜਿਹਦੇ ਅਧੀਨ ਹੋ ਕੇ ਮੈਂ ਆਪਣੇ ਸਰੀਰ ਦੀ ਉਮਰ ਲੰਬੀ ਕਰ ਲਵਾਂ, ਇਹਨੂੰ ਜ਼ਿਆਦਾ ਦੇਰ ਹੰਡਾਉਣ ਲਈ ਮੈਂ ਕੋਲ ਰੱਖ ਲਵਾਂ, ਇਹ ਤਾਂ ਤੇਰਾ ਜਿੰਨਾ ਹੁਕਮ ਹੈ ਨਾ, ਇਹ ਉਨ੍ਹਾਂ ਚਿਰ ਹੀ ਕੋਲ ਰਵੇ, ਉਹਨਾਂ ਚਿਰ ਹੀ ਮੈਂ ਇਹਦੇ ਵਿੱਚ ਐਸੀ ਕਿਰਪਾ ਕਰ। ਮੰਗਿਆ ਕਿ ਮੇਰੇ ਕੋਲ ਕੋਈ ਰੰਬੀ ਨਹੀਂ ਹੈ ਕਿ ਮੈਂ ਕੱਟ ਕੇ ਕੋਈ ਕੱਪੜਾ ਇਹਨੂੰ ਹੋਰ ਜੋੜ ਲਵਾਂ, ਕੋਈ ਮਾੜਾ ਮੋਟਾ ਟੁਕੜਾ ਚਮੜੇ ਦਾ ਜੋੜ ਦੇਵਾਂ, ਟਾਕੀ ਲਾ ਕੇ ਅਤੇ ਜੁੱਤੀ ਦੀ ਉਮਰ ਵਧਾ ਲਵਾਂ, ਹੰਡ ਜੂਗੀ ਥੋੜ੍ਹੇ ਦਿਨ ਹੋਰ। ਕਹਿੰਦੇ ਮੇਰੇ ਕੋਲ ਕੁਛ ਨਹੀਂ ਹੈ, ਕਿਰਪਾ ਕਰਿਓ, ਜਿੰਨੇ ਸਵਾਸ ਦਿੱਤੇ ਆ, ਜਿੰਨਾ ਚਿਰ ਇਹ ਜੁੱਤੀ ਦਿੱਤੀ ਆ, ਸਰੀਰ ਦਿੱਤਾ, ਇੰਨੇ ਚਿਰ ਦੇ ਵਿੱਚ ਹੀ ਮੈਂ ਤੇਰਾ ਹੋ ਜਾਵਾਂ, ਕਿਤੇ ਗਾਂਹ ਨਾ ਲੰਘਣਾ ਪੈ ਜਾਵੇ ਮੈਨੂੰ, ਮੇਰੇ ਕੋਲ ਨਹੀਂ ਉਹ ਕੁਛ ਵੀ ਹੈਗਾ ਤੋਪਾ ਲਾਉਣ ਨੂੰ, ਮੇਰੇ ਕੋਲ ਟਾਕੀ ਲਾਉਣ ਨੂੰ ਕੁਛ ਨਹੀਂ ਹੈਗਾ, ਮੇਰੇ ਕੋਲ ਰੰਬੀ ਹੈ ਨਹੀਂ, ਮੇਰੇ ਕੋਲ ਲੋਭ ਹੀ ਹੈ ਨਹੀਂ। ਆਹ ਦਾਤ ਮੰਗੀ ਭਗਤ ਰਵਿਦਾਸ ਜੀ ਨੇ, ਫਿਰ ਕੀ ਕਹਿਣ ਲੱਗੇ, ਕਹਿੰਦੇ ਲੋਕ ਗੰਠ ਗੰਠ ਖਰਾ ਬਗੁੱਚਾ, ਕਹਿੰਦੇ ਕਰੀਏ ਕੀ, ਕਹਿੰਦੇ ਆ ਜਿੰਨੇ ਲੋਕ ਨੇ ਨਾ ਸੰਸਾਰ ਵੱਲ, ਲੋਕ ਦਾ ਸੰਸਾਰੀ, ਕਹਿੰਦੇ ਜਿੰਨੇ ਸੰਸਾਰੀ ਨੇ, ਕਹਿੰਦਾ ਗੰਠ ਗੰਠ, ਕਹਿੰਦਾ ਭਾਵ ਇਸ ਸਰੀਰ ਨੂੰ ਗਾਂਢੇ ਲਾ ਲਾ ਕੇ, ਚੰਗੀਆਂ ਪੁਸ਼ਾਕਾਂ ਪਾ ਪਾ ਕੇ, ਚੰਗੀਆਂ ਖੁਰਾਕਾਂ ਖਾ ਖਾ ਕੇ, ਇੱਥੇ ਤਾਂ ਭਗਤ ਰਵਿਦਾਸ ਜੀ ਤਾਂ ਉਹਨਾਂ ਨੂੰ ਇਸ਼ਾਰਾ ਕਰਕੇ, ਜਿਹੜੇ ਸਾਹ ਰੋ ਰੋ ਕੇ ਲੰਬੀ ਉਮਰ ਕਰਨ ਡਏ, ਉਹਨਾਂ ਨੂੰ ਇਸ ਇਸ਼ਾਰਾ ਕਰਕੇ ਵੀ ਕੀ ਕਰਨ ਡਿਆ, ਉਹ ਕੀ ਕਰਨਾ ਹੈ, ਜੁੱਤੀ ਨੂੰ ਇਹ ਜਿੰਨੀ ਹੰਡ ਜਾ ਉਹਦੇ ਮਰਜ਼ੀ ਨਾਲ ਉਨਾ ਹੀ ਚੰਗਾ, ਆਪਣੀ ਮਰਜ਼ੀ ਨਾਲ ਹੰਢਾਉਣ ਦੀ ਕੋਸ਼ਿਸ਼ ਨਾ ਕਰਿਓ। ਅਤੇ ਕੀ ਕਹਿਣ ਲੱਗੇ, ਕਹਿੰਦੇ ਲੋਕ ਗੰਠ ਗੰਠ ਖਰਾ ਬਗੁੱਚਾ, ਖਰਾ ਕਹਿੰਦੇ ਬਹੁਤ, ਬਗੁੱਚਾ ਕਿਹਨੂੰ ਕਹਿੰਦੇ, ਖੱਜਲ ਖੁਆਰ ਹੋਣ ਦੇ। ਕਹਿੰਦੇ ਬੜੇ ਸੱਜਣ ਇਹੋ ਜਿਹੇ ਨੇ ਜਿਹੜੇ ਇਸ ਸਰੀਰਕ ਰੁਜੁੱਪੀ ਜੁੱਤੀ ਨੂੰ ਗੰਢ ਗੰਢ ਕੇ, ਚੰਗੀਆਂ ਪੁਸ਼ਾਕਾਂ ਚੰਗੀਆਂ ਖੁਰਾਕਾਂ ਖਵਾ ਖਵਾ ਕੇ ਅਤੇ ਇਹਨੂੰ ਲੰਮਾ ਸਮਾਂ ਰੱਖਣ ਲਈ ਖੱਜਲ ਖੁਆਰੀਆਂ ਕਰਨ ਡਏ ਨੇ ਵੀ ਕਿਤੇ ਸਾਡੀ ਉਮਰ ਲੰਬੀ ਹੋ ਜਾਵੇ। ਇੱਕ ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਪੰਕਤੀ ਹੋਰ ਆਉਂਦੀ ਹੈ, ਗੁਰੂ ਜੀ ਬਾਣੀ 'ਚ ਲਿਖਦੇ ਆ, ਕਹਿੰਦੇ ਰਹਿਣ ਕਹਿਣ 'ਤੇ ਕਿਹਨੂੰ ਕਵਾਂ, ਕਹਿੰਦੇ ਕਿਸ ਪੇ ਕਰੂੰ ਬੇਨਤੀ, ਕਹਿੰਦੇ ਮੈਂ ਇਹ ਰਹਿਣ ਦੀ ਇੱਥੇ ਕਿਹਨੂੰ ਕਵਾਂ ਵੀ ਮੇਰੀ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਵੀ ਇਹ ਅਕਾਲ ਪੁਰਖ ਕਿਰਪਾ ਕਰ ਵੀ ਮੇਰੀ ਉਮਰ ਲੰਬੀ ਹੋ ਜਾਵੇ, ਕਹਿੰਦੇ ਕਿਹਨੂੰ ਕਵਾਂ, ਜਿਹਨੇ ਦਿੱਤੀ ਆ ਉਹਨੂੰ ਵੀ ਤਾਂ ਪਤਾ ਸੀ ਵੀ ਇੰਨੀ ਉਮਰ ਦੇ ਅੰਦਰ ਹੀ ਇਹ ਕੀ ਕਰ ਸਕਦਾ। ਧਿਆਨ ਕਰਨਾ ਗੁਰੂ ਪਿਆਰਿਓ, ਕਿਸੇ ਵੇਲੇ ਆਪਾਂ ਕਹਿੰਦੇ ਹਾਂ ਵੀ ਯਾਰ ਕਿਸੇ ਦੀ ਉਮਰ 60 ਸਾਲ ਦੀ ਆ, ਕਿਸੇ ਦੀ 90 ਸਾਲ ਦੀ ਆ, ਕੋਈ 110 ਸਾਲ ਦਾ ਮਰਨ ਨਹੀਂ ਡਿਆ, ਠੀਕ ਹੈ, ਅਤੇ ਵਿਚਾਰ ਕਰਿਓ ਉਹ ਕੋਈ 20 ਸਾਲਾਂ ਚਲਾ ਗਿਆ, ਕੋਈ 30 'ਚ ਚਲਿਆ ਗਿਆ, ਉਹ ਗੁਰੂ ਰੂਪ ਪਿਆਰੀ ਸਤ ਸੰਗਤ ਜੀ, ਉਹ ਇਹ ਸਭ ਪਰਮਾਤਮਾ ਦੀ ਖੇਡ ਆ। ਕਿਸੇ ਦੇ ਪਾਪ ਹੀ ਇੱਦਾਂ ਦੇ ਨੇ, ਕਿਉਂਕਿ ਕਹਿੰਦਾ ਇਹਨੇ 20-30 ਸਾਲਾਂ ਦੇ ਵਿੱਚ ਹੀ ਇਹ ਕਮਾਈ ਕਰ ਸਕਦਾ, ਜੇ ਕਰ ਲੇ ਤਾਂ ਕਰ ਲੇ, ਇਹਦੀ ਮਰਜ਼ੀ, ਇਹਨੂੰ ਇੰਨਾ ਕੁ ਸਮਾਂ ਚਾਹੀਦਾ ਮਨੁੱਖ ਸਰੀਰ ਦੇ ਅੰਦਰ ਇਹ ਕਮਾਈ ਪੂਰੀ ਕਰ ਸਕਦਾ, ਨਹੀਂ ਕੀਤੀ ਇਹਦੀ ਮਰਜ਼ੀ, ਪਰ ਉਹਨੇ ਉਹਦੇ ਇਲਾਜ ਨਾਲ ਉਹਨੂੰ ਉਮਰ ਉਨੀ ਦੇ ਦਿੱਤੀ ਜੇ। ਇੱਕ ਨੂੰ ਉਹਨੇ 110 ਸਾਲ ਦੀ ਦੇ ਦਿੱਤੀ, ਕਹਿੰਦਾ ਲੈ ਬਈ ਤੈਨੂੰ ਟਾਈਮ ਬਹੁਤ ਲੱਗਣਾ, ਤੈਨੂੰ 110 ਸਾਲ ਲੱਗਣੇ ਨੇ ਇਹ ਸਾਰਾ ਕੁਝ ਧੋਣ ਲਈ, 110 ਸਾਲ ਦੀ ਉਮਰ ਲੈ ਲਾ। ਉਹਨੂੰ ਫਿਰ ਨਹੀਂ ਸਮਝ ਲੱਗੀ, ਉਹ ਬਾਢੀਆਂ ਮਾਰਦਾ ਫਿਰਦਾ, ਮੈਂ 110 ਸਾਲ ਦਾ ਹੋ ਗਿਆ, ਬੜੀ ਪਰਮਾਤਮਾ ਨੇ ਕਿਰਪਾ ਕੀਤੀ ਮੇਰੀ ਇੰਨੀ ਲੰਬੀ ਉਮਰ ਆ। ਉਹਨੂੰ ਇਹ ਨਹੀਂ ਪਤਾ ਵੀ ਜਿੰਨਾ ਸਮਾਂ ਮਿਲਿਆ, ਮਿਲਿਆ ਸਮਾਂ ਸਾਰਾ ਪਰਮਾਤਮਾ ਦੇ ਵਿੱਚ ਲੀਨ ਹੋਣ ਲਈ ਔਰ ਆਪਣੇ ਕੀਤੇ ਪਾਪ ਅਤੇ ਮਾੜਿਆਂ ਕਰਮਾਂ ਨੂੰ ਧੋਣ ਲਈ ਮਿਲਿਆ। ਠੀਕ, ਰਹਿਣ ਕਹਿਣ ਤੇ ਰਹੇ ਨਾ ਕੋਈ, ਕਿਸ ਪੇ ਕਰੂੰ ਬੇਨਤੀ। ਇਹਦਾ ਕੋਈ ਰਹਿਣ ਤੇ ਤੂੰ ਕਵੇ ਕਿ ਮੈਂ ਰਹਿਣਾ ਆ, ਕੋਈ ਨਹੀਂ ਰਿਹਾ, ਕਿਹਦੇ ਅੱਗੇ ਬੇਨਤੀ ਕਰੀਏ ਜਾ ਕੇ, ਆਪਾਂ ਕਰਦੇ ਹੈ ਨਾ। ਮਾੜਾ ਜਿਹਾ ਕਿਤੇ ਬਿਮਾਰ ਹੋ ਜਾਈਏ ਤੇ ਸਾਡੇ ਭਾਦੀ ਬਣ ਜਾਂਦੀ ਹੈ, ਮਤਾਂ ਗੁਰੂ ਜੀ ਕਿਰਪਾ ਕਰਿਓ, ਉਮਰ ਲੰਬੀ ਕਰਿਓ। ਉਹ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਉਹ ਉਮਰਾਂ ਲੰਬੀਆਂ ਨਾ ਮੰਗੋ, ਮੰਗ ਲਓ ਗੁਰੂ ਚਰਨਾਂ ਦੇ ਅੰਦਰੋਂ ਵੀ ਗੁਰੂ ਜੀ ਕਿਰਪਾ ਕਰਿਓ, ਉਮਰ ਜਿੰਨੀ ਬਖਸ਼ੀ ਆ ਪਰਮਾਤਮਾ ਨੇ ਬਹੁਤ ਅੱਛਾ, ਪਰ ਕਿਰਪਾ ਕਰਿਓ ਵੀ ਜਿੰਨੀ ਬਖਸ਼ੀ ਆ ਨਾ, ਜਿਹੜੇ ਮੈਂ ਕੰਮ ਆਇਆ ਮੇਰਾ ਕੰਮ ਪੂਰਾ ਹੋ ਜਾਵੇ। ਜਾਗੋ ਆਏ ਸੋਈ ਵੇ, ਹੱਜ ਜੋ ਖਰੀਦਣਾ ਆਏ ਉਹ ਖਰੀਦ ਲਵਾਂ, ਮੇਰੇ 'ਤੇ ਕਿਰਪਾ ਕਰਿਓ, ਅਕਾਲ ਪੁਰਖ 'ਤੇ ਆਹ ਨਾ ਕੰਮ ਰਹਿ ਜਾਵੇ ਵੀ ਉਮਰ ਮੈਨੂੰ ਮਿਲੀ ਆ, ਕਿਤੇ ਮੈਂ ਇਸੇ ਉਮਰ ਦੇ ਅੰਦਰ ਜਿਹੜੀ ਚੀਜ਼ ਲੈਣ ਆ ਉਹ ਖਰੀਦਣੋਂ ਰਹਿ ਜਾਵਾਂ ਕਿਤੇ। ਫਿਰ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿੰਦੇ ਹੋ ਬਿਨ ਗੰਠੇ ਜਾਏ ਪਹੁੰਚਾ। ਕਹਿੰਦੇ ਹੋ ਮੈਂ ਬਿਨ ਗੰਠੇ ਜਾਏ ਪਹੁੰਚਾ। ਕਹਿੰਦੇ ਜੱਗ ਵਾਲਿਓ ਸੁਣ ਲਓ ਬਈ, ਵੀ ਮੈਂ ਕੋਈ ਵੀ ਇਹੋ ਜਿਹਾ ਨਹੀਂ ਕੰਮ ਕੀਤਾ ਵੀ ਮੈਂ ਇਸ ਜੁੱਤੀ ਨੂੰ ਕੋਈ ਗਾਂਢਾ ਲਾ ਲਵਾਂ। ਕਹਿੰਦਾ ਪਾ ਮੈਂ ਲੰਬੀ ਉਮਰ ਕਰ ਲਵਾਂ, ਜ਼ਿਆਦਾ ਦੇਰ ਹੰਡੇ, ਮੈਂ ਇਹਨੂੰ ਕੋਈ ਤੋਪਾ ਲਾ ਦੇਵਾਂ, ਮੈਂ ਇਹਨੂੰ ਕੋਈ ਹੋਰ ਕੋਈ ਚੰਮ ਕੱਟ ਕੇ ਦੇ ਦੇਣਾ ਜੋੜ ਦੇਵਾਂ। ਕਹਿੰਦਾ ਭਾਵ ਵੀ ਚੰਗੀਆਂ ਚੰਗੀਆਂ ਖੁਰਾਕਾਂ ਖਵਾਵਾਂ, ਦਵਾਈਆਂ ਖਵਾਵਾਂ, ਮੈਂ ਆਹ ਕਰਾਂ, ਮੈਂ ਉਹ ਕਰਾਂ। ਕਹਿੰਦੇ ਮੈਂ ਕੁਝ ਨਹੀਂ ਕੀਤਾ, ਮੈਂ ਕੀ ਪ੍ਰਣ ਕੀਤਾ ਵੀ ਜਿੰਨੀ ਤੂੰ ਬਖਸ਼ੀ ਹੈ ਵਾਧੂ ਹੈ। ਤੇ ਕੀ ਕਹਿਣ ਲੱਗੇ, ਕਹਿੰਦੇ ਹੋ ਬਿਨ ਗੰਠੇ, ਕਹਿੰਦਾ ਮੈਂ ਬਿਨਾਂ ਗੰਢ ਤੋਪਾ ਲਾਇਆ ਹੀ ਜਾਏ ਪਹੁੰਚਾ। ਕਹਿੰਦੇ ਮੈਂ ਇਸ ਸਰੀਰ 'ਚ ਬੈਠਾ ਬੈਠਾ ਉਸ ਪਰਮਾਤਮਾ ਦੇ ਚਰਨਾਂ ਤੱਕ ਅੱਪੜ ਗਿਆ ਜੇ, ਮੈਂ ਨਹੀਂ ਪਰਵਾਹ ਕੀਤੀ ਵੀ ਕੀ ਕਰਨ ਡਿਆ, ਮੈਂ ਨਹੀਂ ਸਾਹ ਰੋਕ ਕੇ ਉਮਰ ਲੰਬੀ ਕੀਤੀ, ਮੈਂ ਨਹੀਂ ਸਰੀਰ ਨੂੰ ਗੰਢਿਆ, ਦੱਸੋ ਮੈਂ ਨਹੀਂ ਤੋਪਾ ਲਾਇਆ ਕੋਈ ਵੀ। ਕਹਿੰਦੇ ਕਿਉਂ, ਕਹਿੰਦੇ ਮੈਨੂੰ ਇਹਦੇ ਕੋਲ ਤੋਪਾ ਲਾਉਣ ਲਈ ਸਮਾਨ ਹੀ ਕੋਈ ਨਹੀਂ ਹੈਗਾ, ਦੱਸੋ। ਕਹਿੰਦੇ ਮੈਨੂੰ ਜੁੱਤੀ ਕੰਢਣ ਲਈ ਮੇਰੇ ਕੋਲ ਸਮਾਨ ਨਹੀਂ ਹੈਗਾ, ਲੋਕੀ ਮੈਨੂੰ ਚਮਾਰ ਕਹਿਣ ਡੇ। ਹੋ ਗਿਆ ਕਲੀਅਰ ਵੀ ਗੁਰੂ ਜੀ ਨੇ ਇਸ ਜਾਤ ਦੀ ਗੱਲ ਨਹੀਂ ਕੀਤੀ, ਗੁਰੂ ਜੀ ਨੇ ਤਾਂ ਕੇਵਲ ਕੇਵਲ ਤਾਂ ਸਾਨੂੰ ਜਿਹੜਾ ਸਰੀਰ ਮਗਰ ਲੱਗਾ ਉਹਨੂੰ ਚਮਾਰ ਗਿਆ। ਫਿਰ ਕੀ ਕਹਿਣ ਲੱਗੇ, ਕਹਿੰਦੇ ਰਵਿਦਾਸ ਜਪ ਰਾਮ ਨਾਮਾ। ਕਹਿੰਦੇ ਜੱਗ ਵਾਲਿਓ, ਰਵਿਦਾਸ ਤਾਂ ਕੇਵਲ ਉਸ ਪਰਮਾਤਮਾ ਦੇ ਨਾਮ ਨੂੰ ਜਪਦਾ ਪਿਆ ਹੈ, ਉਸ ਪ੍ਰਭੂ ਦੇ ਨਾਮ ਦੀ ਭਗਤੀ ਕਰਨ ਡਿਆ ਹੈ, ਹੋਰ ਰਵਿਦਾਸ ਨੂੰ ਕੋਈ ਟਾਈਮ ਹੀ ਨਹੀਂ। ਕਿਉਂ? ਕਿਉਂਕਿ ਬਾਣੀ 'ਚ ਲਿਖਿਆ ਸਾਸ ਸਾਸ ਸਿਮਰੋ ਗੋਬਿੰਦ। ਕਹਿੰਦੇ ਮੈਂ ਕਿਹੜਾ ਸਾਹ ਖਾਲੀ ਛੱਡ ਦਿਆਂ, ਕਿਉਂਕਿ ਅੱਗੇ ਮਿਲੇ ਹੀ ਉਹਨੇ ਕਿਨੇ, ਪਰਮਾਤਮਾ ਨੇ ਵੇਖ ਕੇ ਉਮਰ ਦਿੱਤੀ ਵੀ ਇੰਨੀ ਉਮਰ 'ਚ ਇਹ ਮੇਰੇ ਤੱਕ ਪਹੁੰਚ ਸਕਦਾ, ਅਤੇ ਫਿਰ ਸਵਾਸ ਉਹਨੇ ਗਿਣ ਕੇ ਦਿੱਤੇ ਆ, ਅਤੇ ਜੇ ਇੱਕ ਸਵਾਸ ਵੀ ਖਾਲੀ ਚਲਿਆ ਗਿਆ ਤਾਂ ਗੜਬੜ ਹੋ ਜਾਣੀ। ਇਸ ਕਰਕੇ ਕਹਿੰਦੇ ਮੈਂ ਉਸ ਗੰਢੇ ਤੋਪੇ ਲਾਉਣੇ ਛੱਡ ਕੇ ਮੈਂ ਤਾਂ ਸਵਾਸ ਸਾਂਭਦਾ ਹੈ, ਮੈਂ ਤਾਂ ਨਾਮ ਸਿਮਰਨ ਕਰਦਾ। ਅਤੇ ਫਿਰ ਕੀ ਕਹਿਣ ਲੱਗੇ, ਕਹਿੰਦੇ ਮੋਹ ਜੰਮ ਸਿਓ ਨਹੀਂ ਕਾਮਾ। ਕਹਿੰਦੇ ਸੰਸਾਰ ਵਾਲਿਓ ਸੁਣ ਲਓ ਵੀ ਮੈਂ ਗਾਂਢੇ ਤੋਪੇ ਛੱਡ ਕੇ ਅਤੇ ਉਸ ਪਰਮਾਤਮਾ ਦੀ ਕੀਤੀ ਭਗਤੀ, ਉਹਦਾ ਨਾਮ ਸਿਮਰਨ ਕੀਤਾ, ਨਾਮ ਸਿਮਰਨ ਕਰਨ ਦੀ ਬਰਕਤ ਨਾਲ, ਨਾਮ ਸਿਮਰਨ ਕਰਨ ਦੀ ਸ਼ਕਤੀ ਨਾਲ, ਤਾਕਤ ਨਾਲ ਆਂਦੇ ਕੀ ਹੋਇਆ, ਮੋਹ ਜੰਮ ਸਿਓ ਨਹੀਂ ਕਾਮਾ। ਕਾਮਾਂ ਦਾ ਭਾਵ ਵਾਸਤਾ। ਕਹਿੰਦੇ ਮੇਰਾ ਉਹਨਾਂ ਜਮਦੂਤਾਂ ਨਾਲ ਵਾਸਤਾ ਹੀ ਕੋਈ ਨਹੀਂ ਰਿਹਾ, ਉਹਨਾਂ ਜੰਮਾਂ ਨਾਲ ਸੰਬੰਧ ਕੋਈ ਨਹੀਂ ਰਿਹਾ, ਉਹਨਾਂ ਨਾਲ ਵਾਸਤਾ ਹੀ ਕੋਈ ਨਹੀਂ। ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ, ਮੈਨੂੰ ਕੋਈ ਡਰ ਰਿਹਾ ਹੀ ਨਹੀਂ। ਕੈਸਾ ਡਰ ਵੀ ਜਿੱਦਣ ਕਿਤੇ ਸਰੀਰ ਛੱਡਣਾ ਜਮਦੂਤ ਨਾਲ ਲੈਣ ਆ ਜਾਣ ਕਿਤੇ, ਕਹਿੰਦੇ ਵਾਸਤਾ ਰਿਹਾ ਹੀ ਨਹੀਂ। ਇਹਦਾ ਮਤਲਬ ਭਗਤ ਰਵਿਦਾਸ ਜੀ ਕਲੀਅਰ ਕਰ ਗਏ ਕਿ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ, ਜਿਹੜਾ ਬੰਦਾ ਆਹ ਕੰਮ ਕਰ ਲੈਂਦਾ ਉਹਦਾ ਜਮਦੂਤਾਂ ਨਾਲ ਵਾਸਤਾ ਕੋਈ ਨਹੀਂ, ਉਹਨੂੰ ਜਮਦੂਤ ਲੈਣ ਨਹੀਂ ਆਉਂਦੇ, ਉਹਨੂੰ ਪਰਮਾਤਮਾ ਲੈਣ ਆਉਂਦਾ ਹੈ। ਕਿਉਂ? ਕਿਉਂਕਿ ਜਿਸ ਸ਼ਕਤੀ ਦੇ ਵਿੱਚ ਆਪਾਂ ਲੀਨ ਹੋ ਚੁੱਕੇ ਹਾਂ, ਜਿਉਂਦਿਆਂ ਜੀ ਮਰਿਆ ਜਾਣਾ, ਜਿਉਂਦਿਆਂ ਜੀ। ਜੇ ਕੋਈ ਪ੍ਰਾਣੀ ਕਵੇ ਨਾ ਵੀ ਜਿੱਦਣ ਮਰਨਾ ਆ, ਜਿੱਦਣ ਸਰੀਰ ਛੱਡਣਾ, ਉਸ ਤੋਂ ਬਾਅਦ ਸਾਡੇ ਕੋਲੋਂ ਕੁਛ ਨਹੀਂ ਆਉਣਾ, ਕੁਛ ਨਹੀਂ ਆਉਣਾ। ਠੀਕ ਹੈ, ਇਹ ਤਾਂ ਜਿਉਂਦਿਆਂ ਜੀ ਆ। ਸਰੀਰ 'ਚ ਰਹਿੰਦਿਆਂ ਰਹਿੰਦਿਆਂ ਹੀ ਸਾਡੇ ਕੋਲੋਂ ਜੋ ਕੁਛ ਹੋਣਾ ਸੋ ਹੋਣਾ ਹੈ। ਜਿੱਦਾਂ ਸਰੀਰ ਛੱਡ ਦਿੱਤਾ, ਸਾਡੇ ਕੋਲੋਂ ਕੁਛ ਨਹੀਂ ਆਉਣਾ। ਐਸੀ ਮਨ ਦੀ ਅਵਸਥਾ ਬਣਾਓ, ਐਸੀ ਮਨ ਦੀ ਖਿੱਚ ਬਣਾਓ, ਐਸਾ ਮਨ ਵਿੱਚ ਪਿਆਰ ਪੈਦਾ ਕਰ ਦਿਓ। ਕਿਉਂਕਿ ਗੁਰੂ ਜੀ ਨੇ ਕਿਹਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਜੀ ਕਹਿੰਦੇ, ਜਿਹਨੇ ਪ੍ਰੇਮ ਕੀਤਾ ਉਹਨੇ ਪ੍ਰਭੂ ਦੀ ਪ੍ਰਾਪਤੀ ਕੀਤੀ ਹੈ। ਹੁਣ ਪ੍ਰਭੂ ਦੀ ਪ੍ਰਾਪਤੀ ਕਰਨ ਲਈ ਪ੍ਰੇਮ, ਪ੍ਰੇਮ ਕੀ ਚੀਜ਼ ਆ ਕਿ ਜਿਹਦੇ ਨਾਲ ਪ੍ਰੇਮ ਕਰ ਲਈਏ ਅਤੇ ਬਾਕੀਆਂ ਨੂੰ ਭੁੱਲ ਜਾਈਏ ਅਤੇ ਫਿਰ ਤਾਂ ਕੋਈ ਪ੍ਰੇਮ ਆ। ਜੇ ਕਰਕੇ ਪ੍ਰੇਮ ਆਖੇ, ਨਹੀਂ ਮੈਂ ਤਾਂ ਉਹਦੇ ਨਾਲ ਹੀ ਰਹਿਣਾ, ਫਿਰ ਉਹ ਪ੍ਰੇਮ ਨਹੀਂ ਹੈ। ਇਹਦਾ ਮੈਂ ਗੁਰੂ ਜੀ ਇਸ਼ਾਰਾ ਕਰਦੇ ਆ ਕਿ ਜੇ ਸ਼ਬਦ ਨਾਲ ਜੁੜ ਗਏ, ਸ਼ਬਦ ਨਾਲ ਜੁੜ ਕੇ ਖਿੱਚ ਪਰਮਾਤਮਾ ਦੀ ਹੋਣੀ ਚਾਹੀਦੀ ਹੈ, ਨਾ ਕਿ ਖਿੱਚ ਸੰਸਾਰ ਦੀ ਹੋਣੀ ਚਾਹੀਦੀ ਹੈ। ਸੰਸਾਰ ਦੀ ਕੋਈ ਖਿੱਚ ਨਹੀਂ ਰੱਖਣੀ, ਕੇਵਲ ਤਾਂ ਕੇਵਲ ਆਪਣੇ ਅੰਦਰ ਖਿੱਚ ਰੱਖਣੀ ਅਤੇ ਅਕਾਲ ਪੁਰਖ ਦੀ ਖਿੱਚ ਰੱਖਣੀ ਹੈ ਕਿ ਹੇ ਅਕਾਲ ਪੁਰਖ, ਹੇ ਪਰਮਾਤਮਾ, ਆਪ ਜੀ ਐਸੀ ਕਿਰਪਾ ਕਰ ਦਿਓ, ਐਸੀ ਕਿਰਪਾ ਕਰ ਦਿਓ ਕਿ ਮੇਰਾ ਧਿਆਨ 24 ਘੰਟੇ ਆਪ ਜੀ ਦੇ ਚਰਨਾਂ ਵਿੱਚ ਜੁੜਿਆ ਰਹੇ, ਮੇਰੇ ਅੰਦਰ ਤਾਂਗ, ਮੇਰੇ ਅੰਦਰ ਖਿੱਚ, ਮੇਰੇ ਅੰਦਰ ਲੋਭ, ਮੇਰੇ ਅੰਦਰ ਮੋਹ ਕੇਵਲ ਤਾਂ ਕੇਵਲ ਹੋਵੇ ਅਤੇ ਤੇਰੇ ਦਰਸ਼ਨਾਂ ਦਾ ਹੋਵੇ, ਤੇਰੀ ਪ੍ਰਾਪਤੀ ਦਾ ਹੋਵੇ, ਨਾ ਕਿ ਮੇਰੇ ਅੰਦਰ ਸੰਸਾਰ ਦੀ ਖਿੱਚ ਪੈਦਾ ਹੋ ਜਾਵੇ। ਕਿਉਂਕਿ ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਉਹ ਸੰਸਾਰ ਜਿਹੜਾ ਹੈ ਮਿਲਿਆ ਸਾਰਿਆਂ ਨੂੰ ਹੀ ਹੈ, ਇੱਡੀ ਕੋਈ ਗੱਲ ਨਹੀਂ ਹੈਗੀ। ਅਤੇ ਜਿਹਦੇ ਜੋ ਭਾਗਾਂ 'ਚ ਲਿਖਿਆ ਉਹਨੂੰ ਮਿਲ ਜਾਣਾ, ਜੋ ਤੁਹਾਡੇ ਭਾਗਾਂ 'ਚ ਲਿਖਿਆ ਮਿਲ ਜਾਣਾ। ਕਿਉਂਕਿ ਗੁਰੂ ਜੀ ਨੇ ਕਿਹਾ, ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ, ਲੇਖ ਮਿੱਟਦੇ ਨਹੀਂ ਹੈ, ਜੋ ਤੁਹਾਡੇ ਭਾਗਾਂ 'ਚ ਲਿਖਿਆ ਤੁਹਾਨੂੰ ਮਿਲ ਜਾਣਾ। ਪਰ ਜਿਹੜਾ ਸਮਾਂ ਤੁਹਾਨੂੰ ਮਿਲਿਆ ਨਾ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਜੁੜਨ ਲਈ, ਇਸ ਵੇਲੇ ਨੂੰ ਨਾ ਖਵਾਓ, ਇਸ ਸਮੇਂ ਨੂੰ ਨਾ ਖਵਾਓ, ਗੁਰੂ ਚਰਨਾਂ ਦੇ ਵਿੱਚ ਐਸਾ ਜੁੜ ਜਾਓ ਕਿ ਜਦੋਂ ਗੁਰਬਾਣੀ ਪੜ੍ਹਨ ਲੱਗਦੇ ਹੋ, ਮਨ ਦੀ ਇਕਾਗਰਤਾ ਬਣਾਓ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੁਝ ਸਿੱਖਣ ਲੱਗਾ, ਮੈਂ ਕੁਝ ਲੈਣ ਲੱਗਾ। ਜਦੋਂ ਤੁਹਾਡੇ ਮਨ ਦੇ ਵਿੱਚ ਗੁਰੂ ਦੇ ਕੋਲੋਂ ਕੁਝ ਲੈਣ ਦੀ ਤੰਗ ਪੈਦਾ ਹੋਏਗੀ ਨਾ, ਉਹ ਤੰਗ ਐਸੀ ਪੈਦਾ ਹੋਏਗੀ ਕਿ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਸੁੱਝੀ ਆਉਣ ਲੱਗ ਪਏਗੀ ਆਪਣੇ ਆਪ ਹੀ। ਕੋਈ ਐਡੀ ਗੱਲ ਨਹੀਂ ਹੈਗੀ, ਠੀਕ ਹੈ, ਕਿਉਂ ਕਿਰਪਾ ਕਰਦੇ ਗੁਰੂ ਜੀ। ਸੋ ਆਪਣੇ ਮਨ ਦੀ ਅਵਸਥਾ ਐਸੀ ਬਣਾਓ, ਕਿਉਂਕਿ ਬੜੇ ਭਾਗੀ ਹੋ ਕਰਮਾਂ ਵਾਲੇ, ਉਹ ਸਮਾਂ ਹੋ ਗਿਆ। ਸੋ ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਉਹ ਜਦੋਂ ਆਪ ਜੀ ਗੁਰੂ ਚਰਨਾਂ ਦੇ ਨਾਲ ਜੁੜਨਾ ਕਰੋਗੇ ਅਤੇ ਆਪ ਜੀ ਦਾ ਆਨੰਦ ਜਿਹੜਾ ਹੈ ਅੰਦਰ ਦਾ ਵੇਖੋਗੇ ਵੀ ਕਿਆ ਆਨੰਦ ਹੈ, ਬਿਲਕੁਲ ਸੰਸਾਰ ਦੇ ਆਨੰਦ ਨਾਲੋਂ ਵੱਖਰਾ ਆਨੰਦ ਆ। ਸੰਸਾਰੀ ਆਨੰਦ, ਇੱਕ ਉਹ ਚੀਜ਼ ਖਾਂਦੇ ਹਾਂ ਢਿੱਡ ਭਰਦਾ ਅਤੇ ਕਹਿੰਦੇ ਆਨੰਦ ਆ ਗਿਆ, ਪਰ ਕੁਛ ਪਲ ਲਈ, ਅਗਲੇ ਪਲ ਫਿਰ ਭੁੱਖ ਲੱਗ ਜਾਂਦੀ ਹੈ। ਪਰ ਜਿਹਨਾਂ ਨੂੰ ਗੁਰਬਾਣੀ ਦੀ ਸੋਝੀ ਆ ਜਾਂਦੀ, ਅੰਦਰ ਸ਼ਬਦ ਟਿਕ ਜਾਂਦਾ, ਉਹਨਾਂ ਨੂੰ ਦੁਬਾਰਾ ਕਦੀ ਭੁੱਖ ਨਹੀਂ ਲੱਗਦੀ। ਸੋ ਐਸੀ ਵਿਵਸਥਾ ਬਣਾਓ, ਮਲਕ ਚੜ੍ਹਦੀ ਕਲਾ ਕਰੇ। ਆਓ ਇੱਥੇ ਸਮਾਪਤੀ ਕਰਦੇ, ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।